दंडौत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी अपने पुत्र गुरदित्ते नूं बुढ़न शाह दी साखी सुना रहे ने। सतगुरां ने दस्या कि जदों सतगुरु नानक देव सच्चे पातशाह जी ने आख्या कि छेवें रूप दे विच जदों मैं होवांगा उस वेले तेरे शरीर दा अंत होवेगा। बुढ़न शाह ने अर्ज कीती सच्चे पातशाह मैनूं किवें पता लगेगा कि तुसीं छेवें स्वरूप दे विच हो। उस वेले सतगुरु नानक देव सच्चे पातशाह जी ने वचन कीता कि मैं कुछ तेनूं पते दसदा हां निशानियां दसदा हां जिदे तों पता लग जाएगा। कल इथों तक कथा पहुंची सी अज इथों अगे मैं प्रारंभ करदा हां। श्री गुर दित्ता गुर सुत होए तौ को आण मिले जब सोए। सतगुरु नानक देव सच्चे पातशाह जी ने आख्या कि उस वेले जदों मैं छेवें स्वरूप दे विच होवांगा ते मेरा पुत्र गुरदित्ता होवेगा जेड़ा के एक समय आण के तेनू मिलेगा। नगर बसावै सो तब जानो तब लो सिमर ध्यान को ठानो। ओ फिर गुरु दा जेड़ा पुत्र होवेगा ओ अपना नवा नगर वसावेगा जिन्ना चिर ओ गुरदित्ता तेनू आण के नहीं मिलदा ओना चिर तक ध्यान नू धारण करके तू इत्थे ही बैठा रहे। नित मन थिरता को सिद्ध करिए परे द्वैत के बंधन हरिए। सतगुरु नानक दे सच्चे पातशाह जी ने आख्या के अपने मन नू टिका दे विच लिया के साधना नू ओना देर तक करदा रहे परे द्वैत के बंधन हनिए। जेड़े द्वैत दे बंधन पै होए ने ना ये नाम जपण दे नाल सारे दूर हो जाणगे। इम कह श्री नानक प्रस्थाने तब को तहां ध्यान सो ठाने। सतगुरु हरगोबिंद सच्चे पातशाह जी गुरदित्ते नूं कहिंदे ने कि इस तरह कह के सतगुरु नानक दे सच्चे पातशाह जी उत्थों चले गए ते उदों तों लै के ओ जिहड़ा बुढ़न शाह है ना उत्थे ही बैठ के ध्यान नूं धारण करदा। गुर गुर सिमरत करत उडीका पायो महा शुद्ध जिस उर निका। सतगुरु जी कहिंदे ने कि गुरु गुरु दे नाम नूं याद करदा है उडीक करदा है पायो महा शुद्ध जिस उर निका। ओदा जिहड़ा हिरदा है ना हुण बहुत ही ज्यादा सुंदर ते शुद्ध हो गए। तिसको मिलो करो पुन डेरा नगर बसायो अपन केरा। गुरदित्ता नूं सतगुरु जी कहिंदे ने ਕਿ ਉਸ ਨੂੰ ਜਾ ਕੇ ਮਿਲ, ਫੇਰ ਆਪਣਾ ਡੇਰਾ ਉਥੇ ਕਰ, ਪਾਵ ਕੇ ਆਪਣਾ ਇੱਕ ਨਗਰ ਵਸਾ ਨਵਾਂ। ਜਥਾ ਰਚੇ ਪੁਰ ਬੜੇ ਹਮਾਰੇ, ਤਿਮ ਤੁਮ ਰਚੋ ਆਪਣ ਪੁਰ ਪਾਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੁਰਦਿੱਤੇ ਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਵੱਡੇ ਸਤਿਗੁਰੂ ਸਹਿਬਾਨਾਂ ਨੇ ਆਪੋ ਆਪਣੇ ਨਗਰ ਵਸਾਏ ਨੇ, ਇਸੇ ਤਰੀਕੇ ਦੇ ਨਾਲ ਤੂੰ ਵੀ ਆਪਣਾ ਇੱਕ ਨਵਾਂ ਨਗਰ ਵਸਾ। ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਜ਼ਿਕਰ ਆਉਂਦੇ ਨੇ ਕਿ ਕਰਤਾਰਪੁਰ ਨਗਰੀ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਸਾਇਆ। ਇਸ ਤੋਂ ਇਲਾਵਾ ਖਡੂਰ ਨਗਰੀ ਸੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ। ਗੋਇੰਦਵਾਲ ਨਗਰੀ ਨੂੰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਸਾਇਆ। ਇਸੇ ਤਰੀਕੇ ਦੇ ਨਾਲ ਜੋ ਰਾਮਦਾਸਪੁਰਾ ਹੈ, ਜਿਸ ਨੂੰ ਅੰਮ੍ਰਿਤਸਰ ਆਖਿਆ ਜਾਂਦਾ ਹੈ, ਉਹ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨਗਰੀ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਹੁਕਮ ਦਿੱਤਾ ਹੈ ਕਿ ਗੁਰਦਿੱਤਿਆ ਤੂੰ ਆਪਣਾ ਇੱਕ ਨਵਾਂ ਨਗਰ ਵਸਾ। ਹਮਰੇ ਹੋਵਤ ਹੀਰਾ ਚਲੀ ਜੈ, ਕੇਤਕ ਬਾਸ ਆਪਣ ਤਹ ਕੀ ਜੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਾਲ ਦੀ ਨਾਲ ਇਹ ਵੀ ਹੁਕਮ ਕੀਤਾ ਕਿ ਸਾਡੇ ਜਿਉਂਦਿਆਂ ਜਿਉਂਦਿਆਂ ਹੀ ਤੂੰ ਨਗਰ ਦਾ ਨਿਰਮਾਣ ਕਰ ਲੈ ਤੇ ਉੱਥੇ ਆਪਣਾ ਵਾਸਾ ਕਰ। ਪੁਣ ਤੋ ਵਸੰਤਤ ਗਾਦੀ ਲੇ, ਬਸੈ ਕਾਲ ਚਿਰ ਸਹਿਤ ਸਨੇਹੇ। ਸਤਿਗੁਰੂ ਜੀ ਭਵਿੱਖਤ ਵਾਹ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਜਿਹੜੀ ਸੰਤਾਨ ਹੈ ਉਹੀ ਗੁਰਿਆਈ ਗੱਦੀ ਦੇ ਉੱਤੇ ਬੈਠੇਗੀ। ਬਸੈ ਕਾਲ ਚਿਰ ਸਹਿਤ ਸਨੇਹਾ, ਤੇ ਸਹਿਤ ਸਨੇਹ ਦੇ ਚਿਰ ਕਾਲ ਤੱਕ ਵਸੇਗੀ। ਸ੍ਰੀ ਗੁਰਦਿੱਤਾ ਸੁਣ ਬਿਦ ਸਾਰੀ, ਹਰਖਤ ਤੁਰਤ ਕਰੀ ਤਬ ਤਿਆਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਦਿੱਤਾ ਜੀ ਨੇ ਸਤਿਗੁਰਾਂ ਦੀ ਸਾਰੀ ਵਿਉਂਤ ਬੰਨੀ ਨੂੰ ਸੁਣਿਆ, ਖੁਸ਼ ਹੋਇਆ ਤੇ ਕਾਲੀ ਦੇ ਨਾਲ ਤਿਆਰੀ ਕੀਤੀ। ਧਨ ਗਣ ਸ੍ਰੀ ਸਤ ਗੁਰ ਤੇ ਲੀਨ, ਤੀਨ ਮਾਤ ਕੋ ਬੰਧਨ ਕੀਨ। ਨਗਰੀ ਦਾ ਨਿਰਮਾਣ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਹੁਤਾ ਸਾਰਾ ਧਨ ਗੁਰਦਿੱਤੇ ਨੇ ਲਿਆ ਹੈ ਤੇ ਫਿਰ ਤਿੰਨੇ ਹੀ ਮਾਤਾਵਾਂ ਨੂੰ ਜਾ ਕੇ ਨਮਸਕਾਰਾਂ ਕੀਤੀ। ਪੁਣ ਦਰਬਾਰ ਪ੍ਰਕਰਮਾ ਫਿਰ ਕੈ, ਹਾਥ ਜੋਰ ਅਭਿਵੰਦਨ ਕਰਕੇ। ਫਿਰ ਦਰਬਾਰ ਦੇ ਵਿੱਚ ਜਾ ਕੇ ਨਮਸਕਾਰ ਕੀਤੀ ਹੈ, ਦੁਆਲੇ ਦੁਆਲੇ ਫਿਰ ਕੇ ਪ੍ਰਕਰਮਾ ਕੀਤੀਆਂ ਨੇ, ਹੱਥ ਜੋੜ ਕੇ ਨਮਸਕਾਰ ਕੀਤੀ। ਚੜ ਗਮਣਿਓ ਸਭ ਸ਼ਸਤਰ ਲਗਾਏ, ਨੱਤੀ ਸਿਆਂਦਨ ਚੜੀ ਚਲਾਏ। ਆਪਣੇ ਸਰੀਰ ਦੇ ਉੱਤੇ ਗੁਰਦਿੱਤਾ ਜੀ ਨੇ ਸ਼ਸਤਰਾਂ ਨੂੰ ਧਾਰਨ ਕੀਤਾ ਹੈ ਤੇ ਤਿਆਰ ਹੋਏ ਨੇ। ਉਹਨਾਂ ਦੀ ਘਰਵਾਲੀ ਨੱਤੀ ਵੀ ਰੱਥ ਦੇ ਵਿੱਚ ਚੜ ਕੇ ਜਾਣ ਦੇ ਲਈ ਤਿਆਰ ਹੋਏ। ਤੀਰ ਮਾਲ ਕੋ ਲੀਨੇ ਗੋਦ, ਅਧਿਕ ਦੁਲਾਰਤ ਕਰੇ ਪਰ ਮੋਦ। ਨੱਤੀ ਨੇ ਆਪਣੇ ਪੁੱਤਰ ਧੀਰ ਮਾਲ ਨੂੰ ਗੋਦੀ ਦੇ ਵਿੱਚ ਚੁੱਕਿਆ ਹੋਇਆ, ਬਹੁਤ ਜ਼ਿਆਦਾ ਲਾੜ ਲੜਾਉਂਦੀ ਹੈ, ਬੜਾ ਪ੍ਰੇਮ ਕਰਦੀ। ਤੀਨ ਨਿਸਾ ਬਸ ਪਹੁੰਚੇ ਜਾਏ, ਸੰਗ ਮਸੰਦ ਦਾਸ ਸਮੁਦਾਏ। ਰਸਤੇ ਦੇ ਵਿੱਚ ਤਿੰਨ ਰਾਤਾਂ ਨੂੰ ਬਤੀਤ ਕਰਕੇ ਪਹੁੰਚੇ ਨੇ। ਗੁਰਦਿੱਤਾ ਜੀ ਦੇ ਨਾਲ ਬਹੁਤ ਸਾਰੇ ਦਾਸ ਵੀ ਨੇ ਔਰ ਮਸੰਦ ਵੀ ਨੇ। ਡੇਰਾ ਕੀਨ ਸੈਲ ਕੇ ਤੀਰ, ਤੰਬੂ ਤਾਣ ਦੀਏ ਬਰ ਬੀਰ। ਡੇਰਾ ਕੀਨ ਸੈਲ ਕੇ ਤੀਰ, ਪਹਾੜ ਦੇ ਲਾਗੇ ਹੀ ਥੱਲੇ ਡੇਰਾ ਕੀਤਾ ਹੈ, ਬਹੁਤ ਸਾਰੇ ਤੰਬੂ ਤਾਣ ਦਿੱਤੇ ਗਏ। ਇੱਕ ਦੋਏ ਦਿਵਸ ਪ੍ਰਮੁਦਤ ਗੁਜ਼ਾਰੇ, ਪੁਰਹਿਤ ਖੋਜਾਂ ਥਾਣ ਨਿਹਾਰੇ। ਕਵੀ ਜੀ ਲਿਖਦੇ ਨੇ ਕਿ ਇੱਕ ਦੋ ਦਿਨ ਇਸੇ ਤਰੀਕੇ ਦੇ ਨਾਲ ਖੁਸ਼ੀ ਦੇ ਨਾਲ ਉੱਥੇ ਗੁਜ਼ਾਰ ਦਿੱਤੇ ਨੇ। ਆਪਣੀ ਜਿਹੜੀ ਨਵੀਂ ਨਗਰੀ ਵਸਾਉਣੀ ਹੈ ਉਸ ਦੇ ਵਾਸਤੇ ਇੱਧਰ ਉੱਧਰ ਜਗ੍ਹਾ ਨੂੰ ਪਰਖਦੇ ਰਹੇ। ਉਪਰ ਪਰਬਤ ਕੇ ਤਬ ਗਏ, ਬੁੱਢਣ ਸ਼ਾਹ ਬਿਲੋਕਤ ਪਏ। ਇੱਕ ਦਿਨ ਪਰਬਤ ਦੇ ਉੱਤੇ ਚੜ ਗਏ ਨੇ, ਜਾ ਕੇ ਬੁੱਢਣ ਸ਼ਾਹ ਨੂੰ ਦੇਖਿਆ। ਸ੍ਰੀ ਨਾਨਕ ਬਚ ਸਿਮਰਤ ਸੋਈ, ਗੁਰ ਸੁਤ ਆਏ ਦੁਗਦ ਲੈ ਜੋਈ। ਬੁੱਢਣ ਸ਼ਾਨ ਏ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਯਾਦ ਰੱਖਿਆ ਹੋਇਆ ਸੀ ਤੇ ਉਹ ਇਹੀ ਉਡੀਕ ਕਰਦੇ ਸਨ ਕਿ ਗੁਰੂ ਦਾ ਪੁੱਤਰ ਆਵੇਗਾ ਤੇ ਜਿਹੜਾ ਦੁੱਧ ਸਤਿਗੁਰਾਂ ਨੇ ਨਹੀਂ ਛਕਿਆ ਉਸ ਜਾਮੇ ਦੇ ਵਿੱਚ ਉਹ ਗੁਰੂ ਦਾ ਪੁੱਤਰ ਆਣ ਕੇ ਛਕੇਗਾ। ਬ੍ਰਿਦ ਮਹਾ ਤਨ ਕੋ ਤਬ ਤਿਆਗੋ, ਸ੍ਰੀ ਗੁਰ ਕੇ ਦਰਸ਼ਨ ਅਨੁਰਾਗੋ। ਬੁੱਢਣ ਸ਼ਾਹ ਦੇ ਮਨ ਦੀ ਇਹ ਧਾਰਨਾ ਸੀ ਕਿ ਮੈਂ ਬਹੁਤ ਜ਼ਿਆਦਾ ਬੁੱਢਾ ਹੋ ਚੁੱਕਾ ਹਾਂ, ਪਰ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਮੇਰਾ ਸਰੀਰ ਨਹੀਂ ਚੱਲੇਗਾ ਜਿੰਨਾ ਚਿਰ ਮੈਂ 6ਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਦਾ ਦਰਸ਼ਨ ਕਰ ਨਹੀਂ ਲੈਂਦਾ। ਕੋਰੇ ਪਰ ਹੋਏ ਕੇ ਅਸਵਾਰ, ਸ੍ਰੀ ਗੁਰਦਿੱਤਾ ਚੜੇ ਪਹਾੜ। ਘੋੜੇ ਦੀ ਅਸਵਾਰੀ ਕਰਕੇ ਗੁਰਦਿੱਤਾ ਜੀ ਉਸ ਪਹਾੜ ਦੇ ਉੱਤੇ ਚੜ ਗਏ। ਕੁਛ ਕ ਪਰੇ ਕਾਨਣ ਕੋ ਹੇਰਾ, ਅਜਾ ਚਰਾਵਤ ਸ਼ੇਰ ਬਡੇਰਾ। ਪਹਾੜ ਦੇ ਉੱਤੇ ਜਾ ਕੇ ਗੁਰਦਿੱਤਾ ਜੀ ਨੇ ਕੀ ਕੌਤਕ ਦੇਖਿਆ ਕਿ ਥੋੜੀ ਜੀ ਦੂਰੀ ਦੇ ਉੱਤੇ ਇੱਕ ਬਹੁਤ ਗਾੜਾ ਜੰਗਲ ਹੈ ਔਰ ਉਸ ਜੰਗਲ ਦੇ ਵਿੱਚ ਬਹੁਤ ਸਾਰੀਆਂ ਬੱਕਰੀਆਂ ਨੇ ਤੇ ਉਹਨਾਂ ਸਾਰੀਆਂ ਬੱਕਰੀਆਂ ਨੂੰ ਇੱਕ ਸ਼ੇਰ ਚਰਵਾਹਾ ਬਣ ਕੇ ਚਰਾ ਰਿਹਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਦਸਮ ਗ੍ਰੰਥ ਦੇ ਵਿੱਚ ਇੱਕ ਵਾਕਿਆ ਆਉਂਦਾ ਹੈ ਕਿ ਜਿਹੜਾ ਸਾਧ ਰਹਿੰਦਾ ਸੀ ਉਸ ਸਾਧ ਦੇ ਤਪ ਦਾ ਇੰਨਾ ਪ੍ਰਭਾਵ ਸੀ ਕਿ ਜਿਹੜਾ ਸ਼ੇਰ ਹੈ ਉਹ ਗਾਈਆਂ ਨੂੰ ਚਾਰਦਾ ਸੀ ਤੇ ਜਿਹੜੀ ਸ਼ੇਰਨੀ ਹੈ ਨਾ ਉਹਨੂੰ ਵੱਛੇ ਚੁੰਘ ਜਾਂਦੇ ਸਨ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਬੁੱਢਣ ਸ਼ਾਹ ਦੇ ਤਪ ਦਾ ਇੰਨਾ ਪ੍ਰਭਾਵ ਸੀ ਕਿ ਬੱਕਰੀਆਂ ਨੂੰ ਸ਼ੇਰ ਚਾਰਦਾ ਗੁਰਦਿੱਤਾ ਜੀ ਨੇ ਦੇਖਿਆ। ਬੁੱਢਣ ਸ਼ਾਹ ਪਰੇ ਤਬ ਬੈਸਾ, ਤਪ ਮੂਰਤ ਤਾਰੀ ਹੋਏ ਜੈਸਾ। ਬੁੱਢਣ ਸ਼ਾਹ ਜੀ ਕੁਝ ਦੂਰੀ ਦੇ ਉੱਤੇ ਬੈਠੇ ਨੇ, ਇਸ ਤਰ੍ਹਾਂ ਧਿਆਨ ਨੂੰ ਧਾਰਨ ਕਰਕੇ ਬੈਠੇ ਹੋਣ ਜਿਵੇਂ ਤਪ ਨੂੰ ਧਾਰਨ ਕੀਤਾ ਹੈ। ਪਰਮ ਬ੍ਰਿਦ ਜਰ ਜਰੀ ਸਰੀਰ, ਪਿਖ ਸ੍ਰੀ ਗੁਰ ਦਿੱਤਾ ਕਹਿ ਤੀਰ। ਬਹੁਤ ਜ਼ਿਆਦਾ ਬਿਰਧ ਨੇ, ਜਿਹੜਾ ਸਰੀਰ ਹੈ ਬਹੁਤ ਹੀ ਜ਼ਿਆਦਾ ਕਮਜ਼ੋਰ ਤੇ ਜਰਜਰਾ ਜਾ ਹੋ ਚੁੱਕਾ ਹੈ। ਪਿਖ ਸ੍ਰੀ ਗੁਰਦਿੱਤਾ ਕਹਿ ਤੀਰ, ਦੇਖ ਕੇ ਬੁੱਢਣ ਸ਼ਾਹ ਨੂੰ ਗੁਰਦਿੱਤਾ ਜੀ ਨੇ ਧੀਰਜ ਦੇ ਨਾਲ ਇਸ ਤਰ੍ਹਾਂ ਆਖਿਆ। ਕਹਿੰਦਾ, ਉੱਠੋ ਸੰਤ ਜੀ ਪੈ ਮੁਝ ਦੀਜੈ, ਗੁਰ ਸੁਤ ਅਹੋ ਛੁਧਤ ਲਖ ਲੀਜੈ। ਗੁਰਦਿੱਤਾ ਨੇ ਸਵਾਲ ਕੀਤਾ, ਕਹਿੰਦਾ ਹੇ ਸੰਤ ਜੀ ਉੱਠੋ, ਜਿਹੜਾ ਦੁੱਧ ਤੁਸੀਂ ਰੱਖਿਆ ਹੋਇਆ ਨਾ ਉਹ ਮੈਨੂੰ ਦਿਓ, ਮੈਂ ਗੁਰੂ ਦਾ ਸਪੁੱਤਰ ਹਾਂ ਔਰ ਮੈਂ ਬਹੁਤ ਜ਼ਿਆਦਾ ਭੁੱਖਾਂ। ਬਾਣੀ ਸੁਣਤ ਆਨੰਦ ਬਿਲੰਦੇ, ਉੱਠ ਤੂਰ ਨਹੀਂ ਜੁਗ ਪਰ ਬੰਦੇ। ਉਸ ਦੀ ਗੱਲ ਨੂੰ ਸੁਣ ਕੇ ਬੁੱਢਣ ਸ਼ਾਹ ਜੀ ਬੜੇ ਆਨੰਦਿਤ ਹੋਏ ਨੇ, ਕਾਲੀ ਦੇ ਨਾਲ ਉੱਠ ਕੇ ਗੁਰਦਿੱਤਾ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਗਹਿਰ ਕਾਵ ਕੋ ਤਰੇ ਉਤਾਰੇ, ਬੈਠਾ ਰੇ ਤ੍ਰਿਣ ਛਿਤ ਕੁਛ ਡਾਰੇ। ਰਕਾਬ ਨੂੰ ਫੜ ਕੇ ਸਤਿਕਾਰ ਦੇ ਨਾਲ ਗੁਰਦਿੱਤਾ ਜੀ ਨੂੰ ਘੋੜੇ ਤੋਂ ਥੱਲੇ ਉਤਾਰਿਆ ਤੇ ਫਿਰ ਧਰਤੀ ਦੇ ਉੱਤੇ ਥੋੜੇ ਜੇ ਕੱਖ ਵਿਛਾ ਕੇ ਉਸ ਦੇ ਉੱਤੇ ਬਿਠਾ ਲਿਆ। ਆਣ ਅਜਾ ਕੋ ਦੁਗਦ ਪਿਲਾਇਓ, ਪੂਰਬ ਕੇ ਪ੍ਰਸੰਗ ਸਭ ਗਾਇਓ। ਫਿਰ ਉਹੀ ਦੁੱਧ ਜਿਹੜਾ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਰੱਖਿਆ ਹੋਇਆ ਸੀ ਉਹ ਪੀਣ ਦੇ ਵਾਸਤੇ ਗੁਰਦਿੱਤਾ ਜੀ ਨੂੰ ਦਿੱਤਾ ਤੇ ਪੂਰਬ ਦੇ ਜਿਹੜੇ ਬੀਤ ਚੁੱਕੇ ਸਮੇਂ ਦੇ ਬਹੁਤ ਸਾਰੇ ਪ੍ਰਸੰਗ ਸੀ ਨਾ ਉਹਨਾਂ ਨੂੰ ਸੁਣਾਇਆ। ਹੁਣ ਇਹ ਜਿਹੜੀ ਸਾਰੀ ਘਟਨਾ ਹੈ ਇਹ ਗ੍ਰੰਥਾਕਾਰ ਨੇ ਇਸ ਤਰ੍ਹਾਂ ਬਿਆਨ ਕੀਤੀ ਹੈ, ਪਰ ਇਸ ਤੋਂ ਇਲਾਵਾ ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰਪੰਥ ਪ੍ਰਕਾਸ਼ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਜਦੋਂ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਬੁੱਢਣ ਸ਼ਾਹ ਦੇ ਕੋਲ ਗਏ ਤੇ ਸਤਿਗੁਰਾਂ ਨੂੰ ਛਕਾਉਣ ਦੇ ਵਾਸਤੇ ਉਹਨੇ ਕਟੋਰਾ ਦੁੱਧ ਦਾ ਅੱਗੇ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ ਕਿ ਮੈਂ 6ਵੇਂ ਜਾਮੇ ਦੇ ਵਿੱਚ ਆਣ ਕੇ ਦੁੱਧ ਨੂੰ ਛਕਾਂਗਾ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਬੁੱਢਣ ਸ਼ਾਹ ਨੇ ਉਹੀ ਜਿਹੜਾ ਦੁੱਧ ਸੀ ਨਾ ਉਹਨੂੰ ਜ਼ਮੀਨ ਦੇ ਵਿੱਚ ਦੱਬ ਦਿੱਤਾ, 200 ਵਰੇ ਤੱਕ ਉਹ ਜ਼ਮੀਨ ਦੇ ਵਿੱਚ ਦੁੱਧ ਦੱਬਿਆ ਰਿਹਾ। 200 ਵਰੇ ਤੋਂ ਬਾਅਦ ਫਿਰ ਗੁਰਦਿੱਤਾ ਜੀ ਨੂੰ ਨਾਲ ਲੈ ਕੇ गए ने सतगुरु हरगोबिंद सच्चे पातशाह जी स्वयं ये ज्ञानी ज्ञान सिंह जी लिखते ने जदों गुरदत्ता जी नूं नाल लैके गए जाके सतगुरां ने नमस्कार किए और उन्होंने आख्या कि तुसी मेरे वास्ते दुध रखिया होया ते मैनू वो दुध छकण दे वास्ते दिओ। बुढ़न शाह ने आख्या कि सतगुरु नानक देव सच्चे पातशाह जी दे वास्ते दुध रखिया होया किसी होर दे वास्ते नहीं। सतगुरु हरगोबिंद सच्चे पातशाह जी ने आख्या कि मैं ही गुरु नानक हां, मैं छेवें स्वरूप दे विच हां। उस वेले बुढ़न शाह ने आख्या कि जेकर तुसी उही रूप हो ते कृपा करके उसे रूप दे विच दर्शन दिओ। उस वेले ज्ञानी ज्ञान सिंह जी ने पंथ प्रकाश दे विच लिखिया कि गुरदित्ता जी नूं सतगुरां ने हुक्म कीता कि लागे जिहड़ी नदी है उहदे विच इशनान करके आ। गुरदित्ते ने हुक्म नूं मन्निया, जाके नदी दे विच चुब्भी लाई। जदों नदी तों बाहर निकले ते पूरा सतगुरु नानक दा सरूप बन गया। जवानी तों वडेपे दी अवस्था आ गई, कहण तों भाव के जिस तरह सतगुरु नानक दे सच्चे पातशाह जी दा दर्शन कीता सी बुढ़न शाह ने, बिलकुल वैसा सरूप गुरदित्ते दा बन गया। गुरदित्ता जदों आया ते सतगुरु हरगोबिंद सच्चे पातशाह जी बैठे सन। जदों गुरदित्ते नूं आउंदा देखिया जिहड़ा के स्वरूप सतगुरु नानक दे विच तब्दील हो गया सी, उठ के सत्कार दे नाल सतगुरु हरगोबिंद सच्चे पातशाह जी ने अपने आसन नूं छड्डिया, नमस्कार कीते ते आख्या बाबा जी इत्थे बह जाओ। भाव के सतगुरु नानक दे सच्चे पातशाह जी दे वास्ते उन्हां ने इस तरह शब्द वरत्या। गुरदित्ता जी उन्हां दी जगह ते आण के बैठ गए ने, जेडे के इस वेले गुरु नानक दा स्वरूप बने हुए ने। बुढ़न शाह ने उठ के नमस्कार किए ते ओ जिहड़ा दुध करीब 200 सालां दा धरती दे विच दब्या होया सी उहनूं कढ़िया ते तप दे प्रभाव दे कारण ओ बिलकुल शुद्ध ते वैसा ही सी। ओ दुध छकण दे वास्ते दित्ता। गुरदित्ता जी ने सतगुरु नानक दे सच्चे पातशाह जी दे स्वरूप दे विच उस दुध नूं छकिया ते उस वेले फिर विसर्जन कीता। सतगुरु हरगोबिंद सच्चे पातशाह जी ने फिर हुक्म कीता कि जाओ उसे ही नदी दे विच फिर इशनान करो। जदों दोबारा जाके उसे ही जगह ते फिर चुब्बा मारिया, जदों बाहर निकले ते गुरु नानक दा स्वरूप खत्म हो गया ते गुरदित्ता जी वैसे ही बाहर निकल आए। मैं कल इस गल दा जिक्र कीता सी कि गुरदित्ता जी नूं बाबा गुरदित्ता क्यों कहा जांदा है। इक ते मैं कल आख्या सी कि क्योंकि श्री चंद जी दे चेले बने ते श्री चंद जी नूं बाबा श्री चंद आख्या जांदा सी, इस करके गुरदित्ता जी नूं बाबा कहा जान लगा। इस तों इलावा जदों ऐसा कौतक वरत्या बुढ़न शाह दे कोल, उस वेले भी बाबे दे सरूप दे विच आए गुरदित्ता जी, इस करके उन्हां नूं बाबा आख्या जान लगा। क्योंकि आम तौर ते बहुत सारी जगह दे उत्ते भाई गुरदास जी ने सतगुरु नानक दे सच्चे पातशाह जी नूं बाबा शब्द दे नाल संबोधन कीता। जिथे भी सतगुरु नानक की गल की है उन्हां ने बहुती जगह दे उत्ते बाबा वरते। बाबा फिर मक्के गया, बाबे ने गढ़ बगदाद नवाया। सारी गल कहण तों पावे कि बाबा शब्द बहुत वारी वरत्या। इसे करके बाबा गुरदित्ता लोकां ने कहना शुरू कर दिता। इस नूं इस तरीके दे नाल ज्ञानी ज्ञान सिंह ने लिखिया पर थोड़ा जिहा वखरे ढंग दे नाल कवि संतोख सिंह ने पेश कीता कि गुरदित्ता जी नूं सतगुरां ने कल्या, आप नहीं गए, पर ज्ञानी ज्ञान सिंह ने लिखिया कि आप भी नाल गए सन। सो मेरा सिर्फ सारी गल कहण तों पावे है कि गुरदित्ता जी ने उस दुध नूं छकिया ते फिर पुराने जिहड़े सारे प्रसंग सी ना ओ बुढ़न शाह दे नाल कीते गए। श्री गुरदित्ते सुन कर कहियो नगर बसावण को हम चाहियो। उस वेले गुरदित्ता जी ने सुन के उन्हां दे वचनां नूं आख्या कि सतगुरां दा मेरे वास्ते हुक्म है कि मैं अपना नवां नगर इत्थे वसावां। कहां रचो सो देहो बताई कुछ या गल सुध कहो बुझाई। गुरदित्ता जी ने आख्या कि मैं किथे अपनी नवी नगरी वसावां, कृपा करके मैनू दसो। तुहानू ते अगली आउण वाले समय दी सोझी है, कृपा करके मैनू कोई समझाओ। श्री नानक के मेली अहे चिरंकाल तप तापत रहे। गुरदित्ता जी बुढ़न शाह नूं कहिंदे ने कि तुसीं ते सतगुरु नानक देव सच्चे पातशाह जी दा दर्शन कीता होया, बहुत चिर तों तुसीं वड्डे तप दी साधना वी कीती होई है, कृपा करके आउण वाले समें दे बारे कोई दसो। ਸੁਣ ਬੋਲਿਓ ਤਬ ਬੁੱਢਣ ਸ਼ਾਹੂ, ਸਤ ਗੁਰ ਕਹਿਓ ਸਕਲ ਤੁਮ ਪਾਹੂ। ਗੁਰਦਿੱਤਾ ਜੀ ਦੀ ਬੇਨਤੀ ਨੂੰ ਸੁਣ ਕੇ ਬੁੱਢਣ ਸ਼ਾਹ ਨੇ ਆਖਿਆ ਕਿ ਮੈਂ ਕੀ ਤੈਨੂੰ ਆਉਣ ਵਾਲੇ ਸਮੇਂ ਦੇ ਬਾਰੇ ਦੱਸਾਂ। ਸਤਿਗੁਰ ਕਹਿਓ ਸਕਲ ਤੁਮ ਪਾਹੋ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੁਝ ਤੈਨੂੰ ਦੱਸ ਦਿੱਤਾ ਹੈ। ਕੁਛ ਕਹੋ ਮੋਤੇ ਸੁਣ ਲੀਜੈ, ਇਸ ਗਿਰ ਨਿਕਟ ਨਗਰ ਕੋ ਕੀਜੈ। ਬੁੱਢਣ ਸ਼ਾਹ ਨੇ ਆਖਿਆ ਜੋ ਮੈਂ ਜਾਣਦਾ ਹਾਂ ਉਹ ਮੈਂ ਤੈਨੂੰ ਦੱਸਾਂਗਾ, ਉਹ ਮੇਰੇ ਤੋਂ ਸੁਣ ਲੈ। ਇਸ ਗਿਰ ਨਿਕਟ ਨਗਰ ਕੋ ਕੀਜੈ ਕਿ ਇਸੇ ਪਹਾੜ ਦੇ ਲਾਗੇ ਤੈਨੂੰ ਆਪਣਾ ਨਵਾਂ ਨਗਰ ਵਸਾਉਣਾ ਚਾਹੀਦਾ। ਇਹਾਂ ਨਵਾਸ ਤੁਮਾਰੋ ਹੋਏ, ਸ੍ਰੀ ਗੁਰ ਸੰਗ ਆਏ ਸਭ ਕੋਏ। ਬੁੱਢਣ ਸ਼ਾਹ ਨੇ ਆਖਿਆ ਕਿ ਤੇਰਾ ਇੱਥੇ ਹੀ ਨਿਵਾਸ ਹੋਵੇਗਾ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੇ ਇੱਥੇ ਆਇਆ ਕਰਨਗੇ। ਕਰ ਸੰਗਰਾਮ ਪਹੁੰਚੋ ਇਹਾਂ, ਹੋਏ ਤੁਰਕ ਸੰਘਾਰਨ ਮਹਾ। ਬੁੱਢਣ ਸ਼ਾਹ ਨੇ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡਾ ਸੰਗਰਾਮ ਕਰਨਗੇ, ਵੱਡਾ ਯੁੱਧ ਕਰਨਗੇ, ਤੇ ਯੁੱਧ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਤੁਰਕਾਂ ਨੂੰ ਮਾਰ ਕੇ ਪਹੁੰਚਣਗੇ। ਤਨ ਤਜ ਗੁਰ ਪਰ ਲੋਕ ਪਧਾਰ, ਤੁਮਰੋ ਸੁਤ ਬਹੁ ਸੁਜਸ ਬਿਥਾਰ। ਬੁੱਢਣ ਸ਼ਾਹ ਨੇ ਆਖਿਆ ਕਿ ਮੈਂ ਜਾਣਦਾ ਹਾਂ ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਰੀਰ ਨੂੰ ਤਿਆਗ ਕੇ ਪ੍ਰਲੋਕ ਦੇ ਵਿੱਚ ਚਲੇ ਜਾਣਗੇ, ਤੇ ਉਹਨਾਂ ਤੋਂ ਬਾਅਦ ਤੇਰਾ ਜਿਹੜਾ ਪੁੱਤਰ ਹੈ ਨਾ ਉਹੀ ਗੁਰਿਆਈ ਦੇ ਉੱਤੇ ਬੈਠ ਕੇ ਆਪਣੇ ਜਸ ਨੂੰ ਪ੍ਰਗਟ ਕਰੇਗਾ। ਪੁਰ ਮਹਿਬਾਸੇ ਗੇ ਚਿਰ ਕਾਲ, ਸਿੱਖੀ ਕੋ ਬਿਸਤਰ ਬਿਸਾਲ। ਜਿਹੜੇ ਨਵੇਂ ਸਤਿਗੁਰੂ ਜੀ ਤੇਰੇ ਪੁੱਤਰ ਬਣਨਗੇ ਉਹ ਫਿਰ ਬਹੁਤ ਚਿਰ ਤੱਕ ਇੱਥੇ ਵਸਣਗੇ ਤੇ ਸਿੱਖੀ ਦਾ ਪ੍ਰਸਾਰ ਦੂਰ ਦੂਰ ਤੱਕ ਕਰਨਗੇ। ਸ੍ਰੀ ਨਾਨਕ ਬਚ ਸਿਮਰਨ ਤਰੋ, ਸ੍ਰੀ ਹਰ ਗੋਬਿੰਦ ਦਰਸ਼ਨ ਕਰੋ। ਬੁੱਢਣ ਸ਼ਾਹ ਨੇ ਆਖਿਆ ਕਿ ਹੁਣ ਮੈਂ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨ ਨੂੰ ਯਾਦ ਕਰਦਾ ਹਾਂ ਤੇ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜ਼ਰੂਰ ਦਰਸ਼ਨ ਕਰਾਂਗਾ। ਗੁਰ ਕਰਨਾ ਤੇ ਕੀਨ ਕਮਾਈ, ਨਿਕਟ ਪਹੁੰਚੋ ਚਰਨ ਮਨਾਈ। ਬੁੱਢਣ ਸ਼ਾਹ ਨੇ ਆਖਿਆ ਕਿ ਗੁਰੂ ਦੀ ਕਿਰਪਾ ਦੇ ਨਾਲ ਮੈਂ ਵੱਡੀ ਕਮਾਈ ਕੀਤੀ ਹੈ, ਨਾਮ ਜਪਿਆ ਹੈ, ਨਿਕਟ ਪਹੁੰਚੋ ਚਰਨ ਮਨਾਈ, ਸਤਿਗੁਰਾਂ ਦੇ ਚਰਨ ਮਨਾ ਕੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਜ਼ਰੂਰ ਪਹੁੰਚਾਂਗਾ। ਇਮ ਕਹਿ ਰਹੇ ਮੌਣ ਕੋਠਾਨ, ਸ੍ਰੀ ਗੁਰ ਦਿੱਤੇ ਸੁਣ ਸਭ ਕਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਚੁੱਪ ਨੂੰ ਧਾਰਨ ਕੀਤਾ ਬੁੱਢਣ ਸ਼ਾਹ ਨੇ ਤੇ ਗੁਰਦਿੱਤਾ ਜੀ ਨੇ ਸਾਰੀਆਂ ਗੱਲਾਂ ਨੂੰ ਚੰਗੇ ਤਰੀਕੇ ਦੇ ਨਾਲ ਸੁਣਿਆ। ਉਤਰੇ ਗਿਰ ਤੇ ਤਬ ਚੱਲ ਆਏ, ਲੱਗੇ ਬਿਲੋਕਣ ਥਾਨ ਸੁਹਾਏ। ਗੁਰਦਿੱਤਾ ਜੀ ਪਹਾੜ ਤੋਂ ਥੱਲੇ ਉਤਰ ਆਏ ਨੇ, ਇਧਰ ਉਧਰ ਫਿਰ ਕੇ ਨਗਰੀ ਦੇ ਨਿਰਮਾਣ ਦੇ ਵਾਸਤੇ ਜਗ੍ਹਾ ਨੂੰ ਲੱਭਣ ਲੱਗੇ।
ਕਾਰੀਗਰ ਮਜੂਰ ਬੁਲਵਾਏ, ਵਾਹਿਗੁਰੂ ਕਹਿ ਗੁਰੂ ਮਨਾਏ।
ਗੁਰਦਿੱਤਾ ਜੀ ਨੇ ਜਗ੍ਹਾ ਨੂੰ ਪਸੰਦ ਕੀਤਾ, ਕਾਰੀਗਰਾਂ ਨੂੰ ਮਜ਼ਦੂਰਾਂ ਨੂੰ ਬੁਲਵਾਇਆ ਗਿਆ, ਵਾਹਿਗੁਰੂ ਨਾਮ ਦਾ ਜਾਪ ਕਰਕੇ ਗੁਰੂ ਨੂੰ ਯਾਦ ਕਰਕੇ ਸਾਰਾ ਕੁਝ ਪ੍ਰਾਰੰਭ ਕੀਤਾ।
ਬਾਂਟਿਓ ਸਭ ਮੈਂ ਬਹੁ ਮਿਸ਼ਟਾਨ, ਟੱਕ ਲਗਾਇਓ ਆਪਣੇ ਪਾਨ।
ਅਰਦਾਸਾ ਕਰਕੇ ਬਹੁਤਾ ਸਾਰਾ ਪ੍ਰਸ਼ਾਦ ਸਾਰਿਆਂ ਦੇ ਵਿੱਚ ਵੰਡ ਦਿੱਤਾ। ਨਗਰ ਦੇ ਨਿਰਮਾਣ ਦੇ ਵਾਸਤੇ ਗੁਰਦਿੱਤਾ ਜੀ ਨੇ ਆਪਣੇ ਹੱਥਾਂ ਦੇ ਨਾਲ ਟੱਕ ਲਾਇਆ।
ਰਚਨ ਲੱਗੇ ਕਾਰੀਗਰ ਕਨੇ, ਸੁੰਦਰ ਮੰਦਰ ਬਹੁ ਬਿਦ ਚਿਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਕਾਰੀਗਰ ਨਗਰ ਦੀ ਰਚਨਾ ਕਰਨ ਲੱਗੇ ਨੇ, ਬਹੁਤ ਸੁੰਦਰ ਮਕਾਨ ਅਨੇਕਾਂ ਤਰ੍ਹਾਂ ਦੇ ਬਣਾਉਣੇ ਸ਼ੁਰੂ ਕੀਤੇ।
ਜਹ ਕਹਿ ਤੇ ਗਣ ਲੋਕ ਬਸਾਏ,
ਗੁਰਪੁਰ ਜਾਣ ਪਏ ਸਮੁਦਾਏ।
ਅਨੇਕਾਂ ਪ੍ਰਕਾਰ ਦੇ ਅਨੇਕਾਂ ਮੰਦਰ ਬਣ ਗਏ, ਨਗਰੀ ਦਾ ਨਿਰਮਾਣ ਹੋ ਗਿਆ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਥਾਵਾਂ ਤੋਂ ਲੋਕ ਵਸਣ ਦੇ ਵਾਸਤੇ ਉਸ ਨਗਰੀ ਦੇ ਵਿੱਚ ਆਉਣ ਲੱਗੇ ਨੇ, ਕਿਉਂਕਿ ਸਾਰੇ ਦੇ ਸਾਰੇ ਇਸ ਗੱਲ ਨੂੰ ਜਾਣਦੇ ਨੇ ਕਿ ਗੁਰੂ ਦੇ ਪੁੱਤਰ ਨੇ ਨਗਰੀ ਵਸਾਈ ਹੈ, ਇਸ ਕਰਕੇ ਇਹ ਗੁਰਪੁਰੀ।
ਸ੍ਰੀ ਗੁਰ ਦੇਤਾ ਸਭ ਸੁਖ ਦੈ ਕੈ, ਨਰ ਸਕੇਲ ਕਰ ਤਹਾਂ ਬਸੈ ਕੈ।
ਗੁਰਦਿੱਤਾ ਜੀ ਨੇ ਹਰ ਇੱਕ ਤਰੀਕੇ ਦੇ ਸਾਰਿਆਂ ਨੂੰ ਸੁਖ ਦੇ ਕੇ ਉਸ ਨਗਰੀ ਦੇ ਵਿੱਚ ਵਸੇਬਾ ਦਿੱਤਾ।
ਬਸੇ ਆਪ ਪੀ ਬਹੁ ਸੁਖ ਪਾਏ, ਸਭ ਕੀ ਸੁਧ ਸੰਭਾਰ ਚਿਤ ਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਬਾਬਾ ਗੁਰਦਿੱਤਾ ਜੀ ਵੀ ਉਸ ਨਗਰੀ ਦੇ ਵਿੱਚ ਸੁਖ ਨੂੰ ਪਾ ਕੇ ਰਹਿਣ ਲੱਗੇ, ਸਾਰਿਆਂ ਦੀ ਚੰਗੇ ਤਰੀਕੇ ਦੇ ਨਾਲ ਖਬਰਸਾਰ ਚਿੱਤ ਲਾ ਕੇ ਲਈ।
ਧਾਰੇ ਗਰ ਬਨਤੀ ਬਡ ਪਾਗਨ, ਬਸੈ ਸਦਾ ਪਤੀ ਕੀ ਅਨੁਰਾਗਨ।
ਸਮਾਂ ਪਾ ਕੇ ਕਵੀ ਜੀ ਲਿਖਦੇ ਨੇ ਕਿ ਨੱਤੀ ਨੇ ਦੂਸਰੇ ਗਰਭ ਨੂੰ ਧਾਰਨ ਕੀਤਾ, ਵੱਡੇ ਭਾਗਾਂ ਵਾਲੀ ਨੇ, ਬਸੈ ਸਦਾ ਪਤੀ ਕੀ ਅਨੁਰਾਗਣ। ਨੱਤੀ ਆਪਣੇ ਪਤੀ ਗੁਰਦਿੱਤਾ ਜੀ ਦੀ ਆਗਿਆ ਦੇ ਵਿੱਚ ਹਮੇਸ਼ਾ ਰਹਿੰਦੀ।
ਪਾਤਸ਼ਾਹ ਸਤ ਮੇ ਪਰਸੂਤ, ਬਦਤ ਚੰਦ ਸਮ ਗਰਭ ਸਪੂਤ।
ਕਵੀ ਜੀ ਲਿਖਦੇ ਨੇ ਕਿ ਸਤਵੇਂ ਪਾਤਸ਼ਾਹ ਦੇ ਅਵਤਾਰ ਦਾ ਸਮਾਂ ਹੈ। ਨੱਤੀ ਦਾ ਜਿਹੜਾ ਗਰਭ ਹੈ ਉਹ ਮੰਨੋ ਕਿ ਦਿਨੋ ਦਿਨ ਚੰਦਰਮਾ ਦੀ ਤਰ੍ਹਾਂ ਵਾਧਾ ਹੈ, ਜਿਸ ਦੇ ਗਰਭ ਦੇ ਵਿੱਚੋਂ ਸੱਤਵੇਂ ਪਾਤਸ਼ਾਹ ਨੇ ਅਵਤਾਰ ਨੂੰ ਧਾਰਨ ਕਰਨਾ। ਕਵੀ ਜੀ ਨੇ ਇਸ ਜਗ੍ਹਾ ਦੇ ਉੱਤੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ ਔਰ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਤਾਰਿਓ ਗਰਭ ਸਪੁੱਤਰ ਕੋ, ਬਾਧਿਓ ਸੋ ਅਧਿਕ ਆਨੰਦ, ਸ੍ਰੀ ਗੁਰਦਿੱਤਾ ਚਿਤ ਵਿਖੈ, ਚਿਤ ਵਿਓ ਅਬ ਹੋਏ ਨੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਨੱਤੀ ਨੇ ਗਰਭ ਨੂੰ ਧਾਰਨ ਕੀਤਾ ਤੇ ਸਾਰੇ ਦੇ ਸਾਰੇ ਬੜੇ ਆਨੰਦਿਤ ਹੋਏ। ਗੁਰਦਿੱਤਾ ਜੀ ਆਪਣੇ ਚਿੱਤ ਦੇ ਵਿੱਚ ਵਿਚਾਰਦੇ ਨੇ ਕਿ ਜ਼ਰੂਰ ਹੁਣ ਵੀ ਦੂਸਰਾ ਪੁੱਤਰ ਹੀ ਪੈਦਾ ਹੋਵੇ।
ਇਸ ਨਮੇਤ ਕਰ ਨਗਰ ਬਸਾਇਓ, ਗੁਰ ਕੀਰਤਪੁਰ ਨਾਮ ਲਾਇਓ।
ਸੋਚਿਆ ਗੁਰਦਿੱਤਾ ਜੀ ਨੇ ਕਿ ਇਸੇ ਨਿਮਿਤ ਨਗਰ ਦਾ ਨਿਰਮਾਣ ਕਰਨ ਦੇ ਵਾਸਤੇ ਸਤਿਗੁਰਾਂ ਨੇ ਮੈਨੂੰ ਹੁਕਮ ਕੀਤਾ,
ਗੁਰ ਕੀਰਤਪੁਰ ਨਾਮ ਅਲਾਇਓ।
ਭਾਵ ਕੇ ਬਾਬਾ ਗੁਰਦਿੱਤਾ ਜੀ ਨੂੰ ਹੋਣ ਹਾਰ ਦਾ ਪਤਾ ਸੀ ਕਿ ਗੁਰਗੱਦੀ ਦਾ ਮਾਲਕ ਹੁਣ ਇੱਥੇ ਉਨ੍ਹਾਂ ਦੇ ਗ੍ਰਹਿ ਦੇ ਵਿੱਚ ਜਨਮੇਗਾ। ਉਸ ਵੇਲੇ ਫਿਰ ਗੁਰਦਿੱਤਾ ਜੀ ਨੇ ਗੁਰ ਕੀਰਤਪੁਰ ਨਾਮ ਅਲਾਇਓ, ਭਾਵ ਕੇ ਗੁਰ ਕੀਰਤਪੁਰ ਨਾਮ ਧਰਿਆ, ਭਾਵ ਕੇ ਗੁਰੂ ਦੇ ਜਸ ਵਾਲਾ ਸ਼ਹਿਰ, ਇਹ ਉਸ ਨਗਰ ਦਾ ਨਾਮ ਰੱਖਿਆ ਗਿਆ ਗੁਰ ਕੀਰਤਪੁਰ।
ਮਨ ਮਹਿ ਹੀ ਮਨੋਰਥ ਰਾਖਾ, ਇਸੀ ਪੁੱਤਰ ਹਿਤ ਰਚਪੁਰ ਕਾਂਖਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਦਿੱਤਾ ਜੀ ਨੇ ਆਪਣੇ ਮਨ ਦੇ ਵਿੱਚ ਇਸੇ ਮਨੋਰਥ ਨੂੰ ਧਾਰਨ ਕਰੀ ਰੱਖਿਆ ਕਿ ਇਸੇ ਪੁੱਤਰ ਦੇ ਹਿੱਤ ਦੇ ਵਾਸਤੇ ਹੀ ਸਤਿਗੁਰਾਂ ਨੇ ਮੈਨੂੰ ਨਵਾਂ ਨਗਰ ਵਸਾਉਣ ਦਾ ਹੁਕਮ ਕੀਤਾ।
ਸੁਖ ਕੇ ਸਹਿਤ ਬਸੇ ਦਿਨ ਟਾਰੇ, ਖਿਲੇ ਅਖੇਰ ਹੋਏ ਅਸ ਵਾਰੇ।
ਕਵੀ ਜੀ ਲਿਖਦੇ ਨੇ ਕਿ ਸੁਖ ਦੇ ਸਹਿਤ ਉੱਥੇ ਵਸਦੇ ਨੇ, ਦਿਨਾਂ ਨੂੰ ਲੰਘਾਰੇ ਨੇ,
ਖਿਲੇ ਜਾਂ ਖੇਰ ਹੋਏ ਸਵਾਰੇ।
ਕਦੇ ਕਦੇ ਗੁਰਦਿੱਤਾ ਜੀ ਸ਼ਿਕਾਰ ਖੇਡਣ ਦੇ ਵਾਸਤੇ ਘੋੜੇ ਦੇ ਸਵਾਰੀ ਕਰਕੇ ਜਾਂਦੇ।
ਸਪਾਟ ਸੰਗ ਚੜ ਵਿਚਰੈ ਬਾਹਰ, ਦਿਨ ਪ੍ਰਤੀ ਬਸਿਓ ਨਗਰ ਪਾ ਜ਼ਾਹਰ।
ਸ਼ਸਤਰਧਾਰੀ ਸੂਰਮਿਆਂ ਦੇ ਨਾਲ ਸ਼ਿਕਾਰ ਖੇਡਣ ਦੇ ਵਾਸਤੇ ਬਾਹਰ ਜੰਗਲ ਦੇ ਵਿੱਚ ਜਾਂਦੇ ਨੇ, ਵਿਚਰਦੇ ਨੇ। ਦਿਨ ਪ੍ਰਤੀ ਦਿਨ ਜਿਹੜੀ ਨਵੀਂ ਨਗਰੀ ਵਸਾਈ ਹੋਈ ਹੈ ਨਾ, ਉਹ ਹੋਰ ਹੀ ਜ਼ਿਆਦਾ ਵਧਦੀ।
ਉਤ ਸ੍ਰੀ ਹਰ ਗੋਬਿੰਦ ਕੀ ਗਾਥਾ, ਸੁਣੋ ਸੰਤ ਸਿੱਖ ਪ੍ਰੀਤੀ ਸਾਥਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਗਾਥਾ ਨੂੰ ਹੇ ਸੰਤ ਜਨੋ, ਹੇ ਸਰੋਤਾ ਜਨੋ, ਹੇ ਸਿੱਖੋ, ਪ੍ਰੀਤੀ ਦੇ ਨਾਲ ਸੁਣੋ।
ਸੁਪਟਨ ਬ੍ਰਿੰਦ ਸਕੇਲਨ ਕਰੈ,
ਆਇਦ ਵਿਦਿਆ ਮੈਂ ਹਿਤ ਧਰੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਸ਼ਸਤਰਧਾਰੀ ਯੋਧਿਆਂ ਨੂੰ ਇਕੱਠਾ ਕਰਦੇ ਨੇ, ਸ਼ਸਤਰ ਵਿਦਿਆ ਦਾ ਬਹੁਤ ਸਾਰਾ ਅਭਿਆਸ ਕਰਦੇ ਨੇ।
ਕਰੈ ਤੁਰੰਗ ਖਰੀਦਣ ਪਾਰੇ, ਬਰਤੈ ਦੇਗ ਅਚੈ ਨਰ ਸਾਰੇ।
ਇਸ ਤੋਂ ਇਲਾਵਾ ਸਤਿਗੁਰੂ ਜੀ ਬਹੁਤ ਜ਼ਿਆਦਾ ਘੋੜਿਆਂ ਨੂੰ ਖਰੀਦਦੇ ਨੇ, ਔਰ ਇਸ ਤੋਂ ਇਲਾਵਾ ਵਰਤੈ ਦੇਗ ਅਚੈ ਨਰ ਸਾਰੇ, ਗੁਰੂ ਕਾ ਜਿਹੜਾ ਲੰਗਰ ਹੈ, ਜਿਹੜੀ ਦੇਗ ਹੈ, ਉਹ ਵਰਤਦੀ ਹੈ, ਸਾਰੇ ਲੋਕ ਛਕਦੇ ਨੇ।
ਜਗ ਮੈਂ ਦੋਨੋ ਵਸਤੂ ਸਾਰ, ਦੇਗ ਰੋ ਤੇਗ ਕਰਨ ਜੈਕਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨੀਆਂ ਦੇ ਉੱਤੇ, ਜਗ ਦੇ ਉੱਤੇ ਦੋ ਜਿਹੜੀਆਂ ਵਸਤੂਆਂ ਨੇ ਨਾ, ਉਹ ਸਾਰ ਤੱਤ ਨੇ, ਦੇਗ ਰੋ ਤੇਗ ਕਰਨ ਜੈਕਾਰ। ਇੱਕ ਹੈ ਦੇਗ ਤੇ ਦੂਸਰੀ ਹੈ ਤੇਗ। ਦੇਗ ਤੇਗ ਫਤਿਹ ਆਮ ਕਰਕੇ ਇਸੇ ਕਰਕੇ ਕਹਿ ਦੇਨੇ ਹਾਂ। ਕਹਿਣ ਤੋਂ ਭਾਵ ਹੈ ਕਿ ਦੋ ਚੀਜ਼ਾਂ ਸਾਰ ਤੱਤ ਨੇ ਦੁਨੀਆਂ ਦੇ ਵਿੱਚ, ਇੱਕ ਦੇਗ ਔਰ ਇੱਕ ਤੇਗ। ਤੇਗ ਵੀ ਹੈ ਸਤਿਗੁਰਾਂ ਦੇ ਕੋਲ, ਉਹਦਾ ਅਭਿਆਸ ਵੀ ਕਰਦੇ ਨੇ, ਤੇ ਦੂਸਰੇ ਪਾਸੇ ਦੇਗ ਵੀ ਹੈ, ਲੰਗਰ ਵੀ ਹੈ। ਕਵੀ ਜੀ ਲਿਖਦੇ ਨੇ ਲੰਗਰ ਵੀ ਚੱਲਦਾ।
ਸੋ ਗੁਰ ਕਰ ਮੈਂ ਭਾਈ ਉਦਾਰਾ, ਜਿਹ ਪਿਖ ਬਿਸਮ ਰਹਿਓ ਜਗ ਸਾਰਾ।
ਦੇਗ ਤੇ ਤੇਗ ਦੋਵੇਂ ਚੀਜ਼ਾਂ ਗੁਰੂ ਘਰ ਦੇ ਵਿੱਚ, ਕਵੀ ਜੀ ਲਿਖਦੇ ਨੇ, ਮੌਜੂਦ ਨੇ, ਜਿਨ੍ਹਾਂ ਦੋਵਾਂ ਚੀਜ਼ਾਂ ਨੂੰ ਦੇਖ ਕੇ ਦੁਨੀਆਂ ਸਾਰੀ ਹੈਰਾਨ ਹੁੰਦੀ।
ਇੱਕ ਦਿਨ ਸਤਿਗੁਰ ਚੜੇ ਸ਼ਿਕਾਰ, ਭਏ ਸੰਗ ਤਬ ਸਪਟ ਹਜ਼ਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਗਏ, ਹਜ਼ਾਰਾਂ ਜਿਹੜੇ ਸਿੱਖ ਨੇ ਨਾ, ਉਹ ਸਤਿਗੁਰਾਂ ਦੇ ਨਾਲ ਗਏ।
ਵਿਦਿਆ ਜੇਠਾ ਸਾਹਿਬ ਭਾਨਾ, ਸਾਧੂ ਪੈਂਦੇ ਖਾਣ ਪਿਆਨਾ।
ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਔਰ ਇਸ ਤੋਂ ਇਲਾਵਾ ਭਾਨਾ ਸਾਹਿਬ ਜੀ, ਸਾਧੂ ਜੀ ਔਰ ਪੈਂਦੇ ਖਾਂ ਵਰਗੇ ਜਵਾਨ ਸਤਿਗੁਰਾਂ ਦੇ ਨਾਲ।
ਇਤਿਆਦਿਕ ਸਭ ਗੁਰ ਕੇ ਸੰਗ, ਚਲੇ ਕੁਦਾਵਤ ਚਪਲ ਤੁਰੰਗ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਸਿਰਮੌਰ ਜਿਹੜੇ ਸਿੱਖ ਨੇ, ਉਹ ਸਤਿਗੁਰਾਂ ਦੇ ਨਾਲ ਗਏ ਨੇ, ਸਾਰੇ ਚਪਲ ਚੰਚਲ ਘੋੜਿਆਂ ਨੂੰ ਦੜਾਉਂਦੇ ਹੋਏ ਗਏ।
ਪ੍ਰਾਤ ਹੁਤੀ ਵਿਚਰੇ ਉਧਿਆਨ, ਜਬ ਲੋ ਕਾਮ ਨਾ ਭਇਓ ਮਹਾਨ।
ਕਵੀ ਜੀ ਲਿਖਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਚਲੇ ਗਏ ਨੇ ਉਧਿਆਨ ਦੇ ਵਿੱਚ, ਜੰਗਲ ਦੇ ਵਿੱਚ।
ਜਬ ਲੋ ਕਾਮ ਨਾ ਭਇਓ ਮਹਾਨ, ਜਿੰਨਾ ਚਿਰ ਕਾਮ ਨਹੀਂ ਹੋਈ, ਗਰਮੀ ਨਹੀਂ ਵਧੀ, ਉਨਾ ਚਿਰ ਤੱਕ ਸ਼ਿਕਾਰ ਕੀਤਾ। ਹਨੇ ਸਸੇ ਸੂ ਕਰੀ ਉਠਵਾਏ, ਗ੍ਰਾਮ ਵਡਾਲੀ ਕੋ ਚਲ ਆਏ।
ਬੜਿਆਂ ਸਹਿਆਂ ਨੂੰ, ਖਰਗੋਸ਼ਾਂ ਨੂੰ ਮਾਰਿਆ, ਬੜਿਆਂ ਸੂਰਾਂ ਨੂੰ ਮਾਰਿਆ। ਇਸ ਤੋਂ ਬਾਅਦ ਸਤਿਗੁਰੂ ਜੀ ਵਡਾਲੀ ਨਗਰ ਦੇ ਵਿੱਚ ਚਲੇ ਗਏ।
ਜਾਣ ਤਪਤ ਕੋ ਉੱਤਰ ਪਰੇ ਹੈ, ਨਾਨਾ ਪਾਂਤ ਆਹਾਰ ਕਰੇ ਹੈ।
ਕਿਉਂਕਿ ਸੂਰਜ ਬਹੁਤ ਜ਼ਿਆਦਾ ਚੜ ਗਿਆ ਸੀ, ਦੁਪਹਿਰਾ ਹੋ ਗਿਆ ਸੀ, ਗਰਮੀ ਵਧ ਗਈ ਸੀ, ਇਸ ਕਰਕੇ ਸਤਿਗੁਰਾਂ ਨੇ ਸ਼ਿਕਾਰ ਖੇਡਣਾ ਬੰਦ ਕੀਤਾ, ਵਡਾਲੀ ਦੇ ਵਿੱਚ ਜਾ ਕੇ ਟਿਕੇ ਨੇ ਆਪਣੀ ਗਰਮੀ ਨੂੰ ਲਾਉਣ ਦੇ ਵਾਸਤੇ। ਅਨੇਕਾਂ ਪ੍ਰਕਾਰ ਦੇ ਕਵੀ ਜੀ ਲਿਖਦੇ ਨੇ ਉੱਥੇ ਆਹਾਰ ਭੋਜਨ ਤਿਆਰ ਕੀਤੇ।
ਸ੍ਰੀ ਹਰਗੋਬਿੰਦ ਜਨਮ ਸਥਾਨ, ਜਿਸ ਦੇਖਤ ਤੇ ਪੁੰਨ ਮਹਾਨ।
ਵਡਾਲੀ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਨਮ ਦੀ ਜਗ੍ਹਾ ਹੈ, ਜਿਸ ਜਗ੍ਹਾ ਨੂੰ ਦੇਖਣ ਦੇ ਬਹੁਤ ਵੱਡੇ ਪੁੰਨ ਮਿਲਦੇ ਨੇ।
ਗਏ ਸਕਲ ਹੀ ਦਰਸ਼ਨ ਕਰਬੇ, ਬੰਧਨ ਕਰੈ ਭਾਉ ਵੱਡ ਧਰਬੇ।
ਜਿੱਥੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ, ਉਸ ਜਗ੍ਹਾ ਦਾ ਦਰਸ਼ਨ ਕਰਨ ਦੇ ਵਾਸਤੇ ਸਾਰੇ ਪਹੁੰਚੇ ਪ੍ਰੇਮ ਭਾਵਨਾ ਦੇ ਨਾਲ।
ਪਾਨਾ ਸਾਧੂ ਆਦਿਕ ਜਾਏ, ਭਈ ਪੀਰ ਪਿਖ ਆਨੰਦ ਪਾਏ।
ਪਾਨਾ ਜੀ, ਸਾਧੂ ਜੀ ਆਦਿਕ ਜਿੰਨੇ ਵੀ ਸਨ, ਸਾਰਿਆਂ ਨੇ ਉੱਥੇ ਜਾ ਕੇ ਦਰਸ਼ਨ ਕੀਤਾ, ਬਹੁਤ ਜ਼ਿਆਦਾ ਭੀੜ ਲੱਗੀ।
ਸਭਨ ਸੁਣਾਏ ਗੁਰੂ ਤਬ ਕਹੇ, ਇਹ ਠਾਂ ਜਨਮ ਸੋ ਖੇਲਤ ਰਹੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਕਿ ਇਹੀ ਉਹ ਜਗ੍ਹਾ ਹੈ ਜਿੱਥੇ ਸਾਡਾ ਜਨਮ ਹੋਇਆ, ਇਸੇ ਜਗ੍ਹਾ ਦੇ ਉੱਤੇ ਅਸੀਂ ਬਹੁਤ ਸਮਾਂ ਤੱਕ ਖੇਡਦੇ ਰਹੇ। ਰਿੰਗ ਮਾਣ ਹੋਏ ਅਜਰ ਬਿਹਾਰੈ ਸਨੇ ਸਨੇ ਚੱਲ ਪਗ ਥਲ ਤਾਰੈ। ਸਤਿਗੁਰਾਂ ਨੇ ਆਖਿਆ ਇਹੀ ਉਹ ਵਿਹੜਾ ਹੈ ਜਿੱਥੇ ਅਸੀਂ ਰਿੜਦੇ ਹੁੰਦੇ ਸਾਂ, ਇਹੀ ਉਹ ਵਿਹੜਾ ਹੈ ਜਿੱਥੇ ਅਸੀਂ ਤੁਰਨਾ ਵੀ ਸਿੱਖਿਆ, ਆਪਣੇ ਪੈਰਾਂ ਦੇ ਭਾਰ ਹੋਏ।
ਸੁਣ ਪਾਨੇ ਕਰ ਜੋਰ ਬਖਾਨਾ, ਜਿਮ ਬ੍ਰਿਜ ਵਿਚਰੇ ਪਾਵਨ ਥਾਨਾ।
ਸੁਣ ਕੇ ਪਾਨਾ ਸਾਹਿਬ ਨੇ ਆਖਿਆ ਕਿ ਇਹ ਸੱਚੇ ਪਾਤਸ਼ਾਹ, ਮਾਨੋ ਕਿ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਬ੍ਰਿਜ ਦੇ ਵਿੱਚ ਵਿਚਰੇ ਸਨ, ਇਸੇ ਤਰੀਕੇ ਦੇ ਨਾਲ ਇਹ ਵੀ ਜਿਹੜੀ ਜਗ੍ਹਾ ਹੈ ਨਾ, ਤੁਹਾਡੇ ਚਰਨਾਂ ਦੇ ਨਾਲ ਬੜੀ ਪਵਿੱਤਰ।
ਤਥਾ ਭੂਮ ਕਾ ਇਹੀ ਸੁਹਾਵੈ, ਦਰਸ਼ਨ ਤੇ ਅਗ ਯੋਗ ਨਸਾਵੈ।
ਪਾਨਾ ਜੀ ਕਹਿੰਦੇ ਨੇ ਭੂਮੀ ਬੜੀ ਪਵਿੱਤਰ ਹੈ, ਇਹ ਬੜੀ ਭੂਮੀ ਸੁਹਾਗ ਭਰੀ ਹੈ, ਇਸ ਜਗ੍ਹਾ ਦਾ ਦਰਸ਼ਨ ਕਰਨ ਦੇ ਨਾਲ ਵੱਡੇ ਤੋਂ ਵੱਡੇ ਪਾਪ ਟਲ ਜਾਂਦੇ ਨੇ, ਦੌੜ ਜਾਂਦੇ ਨੇ।
ਤਾਹਾ ਟਿਕੇ ਕੀ ਨਸ ਬਿਸਰਾਮੂ, ਜਬ ਦਿਨ ਰਹਿਓ ਸਵਾ ਇੱਕ ਜਾਮੂ।
ਕਵੀ ਜੀ ਲਿਖਦੇ ਨੇ ਕਿ ਉੱਥੇ ਟਿਕ ਕੇ ਵਿਸਰਾਮ ਕੀਤਾ, ਜਬ ਦਿਨ ਰਹਿਓ ਸਵਾ ਇੱਕ ਜਾਮੂ, ਜਦੋਂ ਕਿ ਸਵਾ ਪਹਿਰ ਦਿਨ ਢਲਣ ਦੇ ਵਿੱਚ ਰਹਿੰਦਾ ਸੀ।
ਕੋ ਪਛੇ ਹਰ ਟੇ ਕੋ ਚੱਲ ਗਏ, ਪੰਗ ਪਾਣ ਕਰ ਸੋਚਨ ਕੀਏ।
ਉਥੋਂ ਚੱਲ ਕੇ ਫੇਰ ਛੇਹਰਟਾ ਨਾਂ ਦਾ ਜਿਹੜਾ ਖੂਹ ਹੈ ਨਾ, ਉਥੇ ਚਲੇ ਗਏ ਨੇ, ਉਥੇ ਜਾ ਕੇ ਇਸ਼ਨਾਨ ਕੀਤਾ। ਉਸ ਜਗ੍ਹਾ ਦਾ ਨਾਮ ਤਾਂ ਹੀ ਛੇਹਰਟਾ ਹੈ। ਹਰਟ ਦਾ ਭਾਵ ਹੈ ਜਿਸ ਤਰ੍ਹਾਂ ਤੁਸੀਂ ਸ੍ਰੀ ਭੈਣੀ ਸਾਹਿਬ ਦੇ ਵਿੱਚ ਦੇਖਦੇ ਹੋ ਕਿ ਵੱਡੇ ਲੰਗਰ ਦੇ ਬਾਹਰ ਇੱਕ ਖੂਹ ਹੈ ਜਿਹਦੇ ਉੱਤੇ ਹਰਟ ਚੱਲਦਾ ਹੈ। ਉਸ ਖੂਹ ਦੇ ਉੱਤੇ ਦੱਸਿਆ ਜਾਂਦਾ ਹੈ ਕਿ 6 ਲਗਾਤਾਰ ਹਰਟ ਚੱਲਦੇ ਸਨ, ਇਸੇ ਕਰਕੇ 6 ਹਰਟਾ ਉਸ ਜਗ੍ਹਾ ਦਾ ਨਾਮ ਮਸ਼ਹੂਰ ਹੋ ਗਿਆ। ਕਵੀ ਜੀ ਲਿਖਦੇ ਨੇ ਕਿ ਉਸ ਖੂਹ ਤੇ ਗਏ ਨੇ, ਜਾ ਕੇ ਇਸ਼ਨਾਨ ਕੀਤਾ।
ਅਧਿਕ ਕਾਮ ਤੇ ਕਰੈ ਇਸ਼ਨਾਨ, ਜਲ ਸਰੀਰ ਪਰ ਪਾਏ ਮਹਾਨ।
ਬਹੁਤੀ ਕਾਮ ਹੈ, ਬਹੁਤੀ ਗਰਮੀ ਹੈ, ਇਸ ਕਰਕੇ ਸਤਿਗੁਰੂ ਜੀ ਇਸ਼ਨਾਨ ਕਰਦੇ ਨੇ, ਬਹੁਤਾ ਸਾਰਾ ਪਿੰਡੇ ਦੇ ਉੱਤੇ ਪਾਣੀ ਪਾਇਆ।
ਨਿਰਮਲ ਤੇ ਬਹੁ ਸੀਤਲ ਭਏ, ਮਨ ਭਾਵਤ ਜਲ ਉਪਰ ਪਏ।
ਨਿਰਮਲ ਤੋਂ ਨਿਰਮਲ ਹੋਏ ਨੇ, ਸੀਤਲ ਤੋਂ ਸੀਤਲ ਹੋਏ ਨੇ, ਭਾਵ ਕੇ ਸਰੀਰ ਨੂੰ ਬਹੁਤ ਜ਼ਿਆਦਾ ਠੰਡਾ ਕੀਤਾ।
ਮਨ ਭਾਵਤ ਜਲ ਉਪਰ ਪਏ, ਮਨ ਪਾਉਂਦਾ ਪਾਣੀ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਪਵਾਇਆ। ਵਸਤ੍ਰ ਸ਼ਸਤ੍ਰ ਪਹਿਰਤ ਸਾਵਧਾਨ, ਸ਼ੋਭਤ ਸੁਪਟਨ ਸਾਥ ਮਹਾਨ।
ਇਸ਼ਨਾਨ ਕਰਨ ਤੋਂ ਬਾਅਦ ਸ਼ਸਤਰਾਂ ਤੇ ਵਸਤਰਾਂ ਨੂੰ ਪਹਿਣ ਕੇ ਸਤਿਗੁਰੂ ਜੀ ਸਾਵਧਾਨ ਹੋਏ ਨੇ। ਸਤਿਗੁਰੂ ਜੀ ਦੇ ਸ਼ਸਤਰ ਧਾਰੀ ਸੂਰਮੇ ਸਤਿਗੁਰਾਂ ਦੇ ਨਾਲ ਸੋਭਦੇ ਨੇ।
ਇੱਕ ਰਾਹਕ ਚੱਲ ਕਰ ਤਬ ਆਇਓ, ਹੱਥ ਜੋਰ ਕਰ ਬਾਕ ਸੁਣਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੰਨੇ ਚਿਰ ਨੂੰ ਉੱਥੇ ਇੱਕ ਜ਼ਿਮੀਦਾਰ ਚੱਲ ਕੇ ਆਇਆ ਤੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ।
ਮਹਾਰਾਜ ਇੱਕ ਸੂਕਰ ਪਾਰਾ, ਕਰੇ ਸਦਾ ਕ੍ਰਿਖ ਬ੍ਰਿੰਦ ਯੋਜਾਰਾ।
ਜ਼ਿਮੀਦਾਰ ਨੇ ਆਖਿਆ ਕਿ ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ, ਇੱਥੇ ਇੱਕ ਬਹੁਤ ਵੱਡਾ ਸੂਰ ਰਹਿੰਦਾ ਜਿਹੜਾ ਕਿ ਸਾਡੀਆਂ ਖੇਤੀਆਂ ਨੂੰ ਰੋਜ਼ ਬਹੁਤ ਜ਼ਿਆਦਾ ਉਜਾੜ ਦਿੰਦਾ।
ਸ੍ਰੀ ਹਰ ਗੋਬਿੰਦ ਸੁਣ ਤੇ ਅਨੰਦੇ, ਚੜੇ ਤੁਰੰਗਮ ਬਲੀ ਬਿਲੰਦੇ।
ਜਦੋਂ ਭਿਆਨਕ ਸੂਰ ਦਾ ਪਤਾ ਲੱਗਾ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਉਸ ਸੂਰ ਦਾ ਸ਼ਿਕਾਰ ਕਰਨ ਦੇ ਵਾਸਤੇ ਤਿਆਰੀ ਕੀਤੀ, ਬਲੀ ਘੋੜੇ ਦੇ ਉੱਤੇ ਅਸਵਾਰ ਹੋਏ।
ਰਾਹ ਕੇ ਆ ਗਏ ਕੀਨ ਪਿਆਨੇ, ਸੁਪਾਟ ਪਿਛਾਰੀ ਚੜ ਪ੍ਰਸ ਥਾਨੇ।
ਉਹ ਰਾਹਕ, ਉਹ ਜ਼ਿਮੀਦਾਰ ਜਿਨੇ ਖਬਰ ਦਿੱਤੀ ਹੈ, ਉਸ ਨੂੰ ਅੱਗੇ ਤੋਰ ਲਿਆ ਹੈ ਕਿ ਜਿਹੜੇ ਪਾਸੇ ਉਹ ਦੱਸੇ ਕਿ ਸੂਰ ਇਸ ਪਾਸੇ ਹੈ।
ਸੁਪਾਟ ਪਿਛਾਰੀ ਚੜ ਪ੍ਰਸਥਾਨੇ,
ਸ਼ਸਤਰਧਾਰੀ ਯੋਧੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਜ਼ਿਮੀਦਾਰ ਦੇ ਪਿੱਛੇ ਚੱਲੇ।
ਚਾਰ ਤਰੇ ਥਿਰ ਜਾਇ ਨਿਹਾਰਾ, ਸੁਣਤ ਸ਼ਬਦ ਸ਼ੁਕਰ ਭਵ ਕਾਰਾ।
ਕਾਫੀ ਦੇਰ ਖੋਜਣ ਤੋਂ ਬਾਅਦ ਉਸ ਸੂਰ ਦਾ ਪਤਾ ਲੱਗਾ ਜਿਹੜਾ ਇੱਕ ਬਹੁਤ ਵੱਡੀ ਝਾੜੀ ਦੇ ਥੱਲੇ ਲੁਕਿਆ ਬੈਠਾ ਸੀ। ਉਥੇ ਬੈਠੇ ਹੋਏ ਨੂੰ ਦੇਖਿਆ। ਸੁਣਤ ਸ਼ਬਦ ਸ਼ੂਕਰ ਪਵਕਾਰਾ, ਜਦੋਂ ਘੋੜਿਆਂ ਦੇ ਪੌੜਾਂ ਦੀ ਆਵਾਜ਼ ਉਸ ਦੇ ਤੱਕ ਪਹੁੰਚੀ ਤੇ ਸੂਰ ਉੱਚੀ ਜ਼ੋਰ ਦੇ ਨਾਲ ਪਵਕਾਰਿਆ।
ਨਿਕਸ ਵਹਿਰ ਕੋ ਭਾਜਿਓ ਕਨੋ, ਸ੍ਰੀ ਹਰ ਗੋਬਿੰਦ ਮਗਵਾ ਮਨੋ।
ਜ਼ੋਰ ਦੇ ਨਾਲ ਝਾੜ ਤੋਂ ਬਾਹਰ ਨਿਕਲ ਕੇ ਉਸ ਸੂਰ ਨੇ ਦੌੜਨਾ ਸ਼ੁਰੂ ਕੀਤਾ। ਸ੍ਰੀ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਕਵੀ ਜੀ ਲਿਖਦੇ ਨੇ ਕਿ ਇੰਦਰ ਦੇਵਤੇ ਦੀ ਤਰ੍ਹਾਂ ਉਸ ਸੂਰ ਦੇ ਮਗਰ ਪੈ।
ਗ੍ਰਸਿਓ ਚਾਂਦ ਕੋ ਦੌੜਿਓ ਰਾਹੂ, ਚਹਿਤ ਛੁਰਾਏ ਨ ਛੋੜੇ ਤਾਹੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ, ਚੰਦਰਮਾ ਨੂੰ ਗ੍ਰਸ ਕੇ ਜਿਵੇਂ ਰਾਹੂ ਦੌੜਿਆ ਸੀ, ਇਸ ਤਰੀਕੇ ਦੇ ਨਾਲ ਉਹ ਸੂਰ ਦੌੜਿਆ ਹੈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਾਨੋ ਕੇਂਦਰ ਬਣ ਕੇ ਉਹਦੇ ਮਗਰ ਲੱਗੇ ਨੇ। ਉਹ ਉਸ ਚੰਦਰਮਾ ਨੂੰ ਉਸਦੇ ਚੁੰਗਲ ਚੋਂ ਛਡਾਉਣਾ ਚਾਹੁੰਦੇ ਨੇ, ਪਰ ਉਹ ਨਹੀਂ ਛੱਡਦਾ। ਇੱਕ ਰੂਪਕ ਬੱਧਾ ਹੈ ਕਵੀ ਜੀ ਨੇ।
ਤਵ ਸਤ ਗੁਰ ਪੈਦਾ ਲਲਕਾਰਾ, ਜਾਣ ਨ ਪਾਵੇ ਸੂਕਰ ਪਾਰਾ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਲਲਕਾਰ ਕੇ ਆਖਿਆ, ਕਹਿੰਦੇ ਨੇ ਜਾਣ ਨਾ ਪਾਵੇ ਸੂਕਰ ਪਾਰਾ, ਇਹ ਪੈਂਦੇ ਖਾਂ ਇਹ ਸੂਰ ਦੌੜ ਕੇ ਬਚ ਕੇ ਜਾਣਾ ਨਹੀਂ ਚਾਹੀਦਾ।
ਸ੍ਰੀ ਗੁਰ ਕਰਿਓ ਤੁਰੰਗਮ ਤੀਰਾ, ਬੇਗ ਕਰਿਓ ਪੈਂਦੇ ਬਰ ਬੀਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਲਲਕਾਰ ਕੇ ਉਸ ਦੇ ਮਗਰ ਲਾਇਆ, ਆਪਣੇ ਘੋੜੇ ਨੂੰ ਧੀਮਾ ਕੀਤਾ ਤੇ ਦੂਸਰੇ ਪਾਸੇ ਪੈਂਦੇ ਖਾਂ ਨੇ ਘੋੜੇ ਨੂੰ ਬਹੁਤ ਤੇਜ ਦੌੜਾਇਆ।
ਕੇਤ ਕਦੂਰ ਪਿਛਾਰੀ ਗਯੋ, ਕਰੇ ਨੇਰ ਸੂਕਰ ਥਿਰ ਪਾਇਓ।
ਕਾਫੀ ਦੂਰੀ ਤੱਕ ਪੈਂਦੇ ਖਾਂ ਉਹਦੇ ਪਿੱਛੇ ਚਲਾ ਗਿਆ। ਅੱਗੇ ਜਾ ਕੇ ਕਵੀ ਜੀ ਲਿਖਦੇ ਨੇ ਕਿ ਜਦੋਂ ਨੇੜਾ ਕੀਤਾ ਪੈਂਦੇ ਖਾਂ ਨੇ, ਸੂਕਰ ਥਿਰ ਪਾਇਓ, ਜਿਹੜਾ ਸੂਕਰ ਸੀ, ਜਿਹੜਾ ਸੂਰ ਸੀ, ਉਹ ਵੇਰ ਕੇ ਖਲੋ ਗਿਆ।
ਤੋਮਰ ਹਿਤ ਮਾਰਨ ਸੰਵਾਰਾ, ਰਿਸਿਓ ਕੋਲ ਅਰ ਰਹਿਓ ਜੁਝਾਰਾ।
ਬਰਛਾ ਸੰਭਾਲਿਆ ਪੈਂਦੇ ਖਾਂ ਨੇ ਉਸ ਨੂੰ ਮਾਰਨ ਦੇ ਵਾਸਤੇ। ਕਵੀ ਜੀ ਲਿਖਦੇ ਨੇ ਰਿਸਿਓ ਕੋਲ ਜਿਹੜਾ ਹੈ, ਜਿਹੜਾ ਸੂਰ ਹੈ, ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਇਆ। ਅਰ ਰਹਿਓ ਜੁਝਾਰਾ, ਪਰ ਦੂਸਰੇ ਪਾਸੇ ਜੁਝਾਰੂ ਪੈਂਦੇ ਖਾਂ ਵੀ ਰਤਾ ਨਹੀਂ ਰਹੇ।
ਘੋਰ ਘੋਰ ਕਰਤ ਸਮੁਖ ਕੋ ਆਇਓ, ਲਗੇ ਉਹਨਾਂ ਪੈਂਦ ਪ੍ਰਹਾਰ ਚਲਾਇਓ।
ਘੁਰ ਘੁਰ ਕਰਦਾ ਹੋਇਆ, ਦੌੜਦਾ ਹੋਇਆ ਪੈਂਦੇ ਖਾਂ ਦੇ ਵੱਲ ਸੂਰ ਅੱਗੇ ਵਧਿਆ।
ਲਗੇ ਉਹਨਾਂ ਪੈਂਦ ਪ੍ਰਹਾਰ ਚਲਾਇਓ,
ਉਹਨੇ ਪੈਂਦੇ ਖਾਂ ਨੂੰ ਮਾਰਨ ਦਾ ਯਤਨ ਕੀਤਾ, ਪਰ ਪੈਂਦੇ ਖਾਂ ਨੂੰ ਉਹਦਾ ਵਾਰ ਲੱਗਿਆ ਨਾ, ਬਚ ਗਏ।
ਹੈ ਕੇ ਕਰੀ ਚੋਟ ਤਤਕਾਲਾ, ਕਾਇਲ ਹੋਇ ਨਹੀਂ ਗਯੋ ਸੰਭਾਲਾ।
ਪਰ ਉਸਨੇ ਇੰਨੀ ਜ਼ੋਰ ਦੇ ਨਾਲ ਆਣ ਕੇ ਟੱਕਰ ਮਾਰੀ ਹੈ ਕਿ ਘੋੜੇ ਨੂੰ ਬਹੁਤ ਜ਼ਿਆਦਾ ਚੋਟ ਲੱਗੀ, ਮਾਨੋ ਕਿ ਜ਼ਖਮੀ ਹਾਲਤ ਦੇ ਵਿੱਚ ਘੋੜੇ ਨੂੰ ਕਰ ਦਿੱਤਾ, ਆਪਣਾ ਆਪ ਘੋੜੇ ਤੋਂ ਸੰਭਾਲਿਆ ਨਹੀਂ ਗਿਆ।
ਬਿਖਮ ਪੋਮ ਕਾ ਮੈਂ ਤਬ ਕੋਰਾ, ਡਰ ਪਥ ਕਿਉ ਪਿਖ ਸੂਕਰ ਕੋਰਾ।
ਔਖੀ ਜਗ੍ਹਾ ਦੇ ਉੱਤੇ ਘੋੜਾ ਖਲੋਤਾ ਸੀ, ਡਰ ਪਥ ਕਿਉ ਪਿਖ ਸ਼ੂਕਰ ਕੋਰਾ। ਭਿਆਨਕ ਸੂਰ ਨੂੰ ਦੇਖ ਕੇ ਘੋੜਾ ਬਹੁਤ ਹੀ ਜ਼ਿਆਦਾ ਡਰਿਆ ਔਰ ਤਰਬਕ ਗਿਆ, ਕੰਬ ਗਿਆ।
ਗੇਰਿਓ ਪੈਂਦ ਖਾਂ ਨਹਿਣ ਸੰਭਾਰਿਓ, ਗੁਰ ਤਵਾਏ ਹੈ ਜਬੈ ਨਿਹਾਰਿਓ।
ਘੋੜੇ ਦੇ ਹਿੱਲਣ ਦੇ ਨਾਲ, ਤਰਬਕਣ ਦੇ ਨਾਲ ਪੈਂਦੇ ਖਾਂ ਘੋੜੇ ਤੋਂ ਥੱਲੇ ਡਿੱਗ ਗਿਆ। ਆਪਣੇ ਆਪ ਦੀ ਸੰਭਾਲ ਪੈਂਦੇ ਖਾਂ ਨੂੰ ਨਾ ਰਹਿ ਸਕੇ। ਉਸ ਵੇਲੇ ਸਤਿਗੁਰਾਂ ਨੇ ਦੇਖ ਕੇ ਆਪਣੇ ਘੋੜੇ ਨੂੰ ਦੌੜਾਇਆ, ਜਬੈ ਨੇਰ ਆਇਓ, ਤੇ ਜਦੋਂ ਸਤਿਗੁਰਾਂ ਦਾ ਘੋੜਾ ਉਸ ਸੂਰ ਦੇ ਲਾਗੇ ਪਹੁੰਚਾ।
ਖੜਗ ਨਿਕਾਸੇ ਜਬ ਨੀਅਰ ਆਵਾ, ਰੁਪਿਓ ਕੋਲ ਸਨਮੁਖ ਹੀ ਆਵਾ।
ਜਦੋਂ ਲਾਗੇ ਆਇਆ ਤੇ ਸਤਿਗੁਰਾਂ ਨੇ ਆਪਣੇ ਤਲਵਾਰ ਨੂੰ ਮਿਆਨ ਦੇ ਵਿੱਚੋਂ ਬਾਹਰ ਖਿੱਚਿਆ,
ਰੁਪਿਓ ਕੋਲ ਸਨਮੁਖ ਹੀ ਆਵਾ।
ਪਰ ਕੋਲ ਜਿਹੜਾ ਉਹ ਸੂਰ ਹੈ, ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ। ਉਹ ਜਿਸ ਤਰ੍ਹਾਂ ਪੈਂਦੇ ਖਾਂ ਦੇ ਉੱਤੇ ਪਿਆ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਵੱਲ ਵਧੇ।
ਖਰੀ ਦੂਰ ਸਭ ਚਮੂ ਨਿਹਾਰ, ਗੁਰੂ ਬਿਨਾ ਅਬ ਕੋ ਨਹੀਂ ਮਾਰੈ।
ਜਿੰਨੇ ਵੀ ਸਤਿਗੁਰਾਂ ਦੇ ਸੂਰਮੇ ਨੇ, ਉਹ ਦੂਰ ਖਲੋਤੇ ਹੋਏ ਨੇ। ਸਾਰਿਆਂ ਦੇ ਮਨ ਦੇ ਵਿੱਚ ਇੱਕੋ ਵਿਚਾਰ ਹੈ ਕਿ ਸਤਿਗੁਰਾਂ ਤੋਂ ਬਗੈਰ ਇਹ ਸੂਰ ਨੂੰ ਹੋਰ ਕੋਈ ਨਹੀਂ ਮਾਰ ਸਕਦਾ।
ਅਤਿਸ਼ੈ ਨਿਕਟ ਆਏ ਜਬ ਗਯੋ ਹਤਨ ਪ੍ਰਹਾਰ ਤੁਰੰਗ ਕੋ ਪਯੋ।
ਦੌੜਦਾ ਹੋਇਆ ਸੂਰ ਕਾਫੀ ਲਾਗੇ ਆ ਗਿਆ ਹੈ। ਮਾਨੋ ਕਿ ਸੂਰ ਦਾ ਮਣੇ ਕਰਦਾ ਹੈ ਕਿ ਜਿਸ ਤਰ੍ਹਾਂ ਪਹਿਲੇ ਘੋੜੇ ਨੂੰ ਟੱਕਰ ਮਾਰੀ ਹੈ ਇਸ ਘੋੜੇ ਨੂੰ ਵੀ ਟੱਕਰ ਮਾਰੀ ਜਾਵੇ। ਬਹੁਤ ਜ਼ਿਆਦਾ ਲਾਗੇ ਆ ਗਏ।
ਇੱਕ ਰਕਾਬ ਕੇ ਹੋਏ ਕਰ ਭਾਰ ਸਤਗੁਰ ਕੀਨਸ ਖੜਗ ਪਰ ਹਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਘੋੜੇ ਦੀ ਇੱਕ ਰਕਾਬ ਦੇ ਉੱਤੇ ਸਤਿਗੁਰਾਂ ਨੇ ਆਪਣਾ ਸਾਰਾ ਭਾਰ ਪਾਇਆ ਹੈ ਤੇ ਫੇਰ ਆਪਣੇ ਖੜਗ ਦਾ ਪ੍ਰਹਾਰ ਕੀਤਾ, ਤਲਵਾਰ ਚਲਾਈ।
ਲੱਗਿਓ ਪ੍ਰਿਸ਼ਟ ਮੈਂ ਭਇਓ ਦੁਖੰਡ ਕਿਮ ਅਟਕੈ ਬਲੀ ਤੇਗ ਪ੍ਰਚੰਡ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੱਠ ਦੇ ਉੱਤੇ ਲੱਕ ਦੇ ਉੱਤੇ ਵਾਰ ਕੀਤਾ ਸਤਿਗੁਰਾਂ ਨੇ ਤਲਵਾਰ ਦਾ, ਉਸੇ ਵੇਲੇ ਤਲਵਾਰ ਚੱਲੀ ਤੇ ਉਸ ਸੂਰ ਦੇ ਦੋ ਟੋਟੇ ਹੋ ਕੇ ਉਹ ਸੂਰ ਧਰਤੀ ਤੇ ਡਿੱਗ ਪਿਆ। ਕਿਵੇਂ ਅਟਕੈ ਬਲ ਤੇਗ ਪ੍ਰਚੰਡ, ਕਿਸ ਤਰ੍ਹਾਂ ਅਟਕ ਸਕਦਾ ਸੀ। ਕਵੀ ਜੀ ਲਿਖਦੇ ਨੇ ਕਿ ਜਿਹੜੇ ਗੁਰੂ ਦੀ ਤੇਗ ਬੜੀ ਪ੍ਰਚੰਡ ਹੈ, ਬਹੁਤ ਜ਼ਿਆਦਾ ਭਿਆਨਕ ਤੇ ਤਿੱਖੀ ਹੈ, ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਸੂਰ ਨੂੰ ਦੋ ਟੋਟੇ ਕਰਕੇ ਸੁੱਟ ਦਿੱਤਾ। ਕਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਸ਼ਿਕਾਰ ਗਏ, ਕਿਸ ਤਰ੍ਹਾਂ ਸੂਰ ਦੀ ਖਬਰ ਮਿਲੀ ਤੇ ਕਿਸ ਤਰ੍ਹਾਂ ਸਤਿਗੁਰਾਂ ਨੇ ਉਸ ਨੂੰ ਜਾ ਕੇ ਮਾਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਘਟਨਾ ਨੂੰ ਇੰਜ ਬਿਆਨ ਕਰਦੇ ਹਨ।
ਅੱਧਾ ਹੜ ਬਤੀਤ ਹੋ ਗਿਆ ਹੈ ਜੀ, ਚੜੇ ਇੱਕ ਦਿਨ ਸੈਰ ਸ਼ਿਕਾਰ ਪਾਈ, ਗਏ ਤਰਫ ਵਡਾਲੀ ਦੀ ਰੁੱਖ ਰੱਖੇ ਹਮ ਰਕਾਬ ਯੋਧੇ ਅਸਵਾਰ ਪਾਈ। ਸਿੱਖਾਂ ਜਨਮ ਅਸਥਾਨ ਦੀਦਾਰ ਕੀਤਾ, ਗਏ ਛੇ ਹਰਟੇ ਪ੍ਰੇਮ ਨੂੰ ਧਾਰ ਪਾਈ। ਇਰਦ ਗਿਰਦ ਦਿਆਂ ਜੱਟਾਂ ਆਣ ਉਥੇ ਕੀਤੀ ਸਤਿਗੁਰਾਂ ਪਾਸ ਪੁਕਾਰ ਪਾਈ। ਇਸ ਤਲਕੇ ਦੇ ਵਿੱਚ ਸੂਰ ਰਹਿੰਦਾ ਕਰੇ ਫਸਲ ਵੈਰਾਨ ਬੁਰਿਆਰ ਪਾਈ। ਕਰੋ ਉਸ ਦਾ ਅੱਜ ਸ਼ਿਕਾਰ ਗੁਰਜੀ, ਸੁਣ ਹੋਏ ਅਸਵਾਰ ਦਤਾਰ ਪਾਈ। ਲੋਕਾਂ ਫਸਲਾਂ ਦੇ ਵਿੱਚੋਂ ਕੱਢ ਦਿੱਤਾ, ਕਾਲਾ ਰੂਪ ਜ਼ੋਰਾਵਰ ਪਾਰ ਪਾਈ। ਸਿੱਧਾ ਨਿਕਲਿਆ ਉਹ ਪੈਂਦੇ ਖਾਣ ਵੱਲੇ, ਕਿਹਾ ਗੁਰੂ ਜੀ ਨੇ ਲਲਕਾਰ ਪਾਈ। ਪੈਂਦੇ ਖਾਣਾ ਜਾਵਣਾ ਸੂਰ ਪਾਵੇ, ਪਿੱਛੇ ਖਾਣ ਚੜਿਆ ਅੱਡੀ ਮਾਰ ਪਾਈ। ਸੂਰ ਵੱਲ ਵਡਾਲੀ ਦੇ ਉੱਠ ਭੱਜਾ, ਪੈਂਦੇ ਖਾਂ ਕਰਦਾ ਮਿਲ ਕੇ ਵਾਰ ਪਾਈ। ਗਿਆ ਵਾਰ ਖਾਲੀ ਪੌਂਕੇ ਸੂਰ ਨੇ ਜੀ, ਮਾਰੀ ਕਤਲੀ ਖੰਡੇ ਦੀ ਤਾਰ ਪਾਈ। ਲੱਤ ਉਸਨੇ ਘੋੜੇ ਦੀ ਪਾੜ ਕੱਤੀ, ਖਾਣ ਡਿੱਗ ਪਿਆ ਮੂੰਹ ਦੇ ਪਾਰ ਪਾਈ। ਇਹਨੇ ਚਿਰ ਨੂੰ ਗੁਰੂ ਜੀ ਆਣ ਪਹੁੰਚੇ, ਖੰਡਾ ਮਾਰ ਕੇ ਕੀਤਾ ਦੋ ਫਾੜ ਪਾਈ। ਪੈਂਦੇ ਖਾਂ ਡਾਡਾ ਸ਼ਰਮਿੰਦਾ ਹੋਇਆ, ਹੋਇਆ ਦਿਲ ਦਾ ਦੂਰ ਹੰਕਾਰ ਪਾਈ। ਸਤਿਗੁਰੂ ਜੀ ਉੱਥੇ ਹੀ ਬੈਠ ਗਏ, ਕੱਠੇ ਆਣ ਹੋਏ ਨਰ ਨਾਰ ਪਾਈ। ਦਮ ਦਮਾ ਉਸ ਥਾਂ ਕਰਤਾਰ ਸਿੰਘਾ, ਗੁਰਦੁਆਰਾ ਬਣਿਆ ਯਾਦਗਾਰ ਪਾਈ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਉਸ ਸੂਰ ਦਾ ਸ਼ਿਕਾਰ ਕੀਤਾ ਸੀ, ਉਸ ਜਗ੍ਹਾ ਦੇ ਉੱਤੇ ਹੁਣ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਸੂਰ ਦਾ ਸੰਘਾਰ ਕੀਤਾ।
ਸਾਧੂ ਭਾਨਾ ਤਤਸ਼ਿਨ ਆਏ, ਮਾਸਲ ਬਲੀ ਕੋਲ ਦਿਖਰਾਏ।
ਜਦੋਂ ਸੂਰ ਮਰ ਗਿਆ ਤੇ ਕਵੀ ਜੀ ਲਿਖਦੇ ਨੇ ਕਿ ਭਾਈ ਸਾਧੂ ਜੀ ਤੇ ਭਾਨਾ ਸਾਹਿਬ ਜੀ ਤਤਸ਼ਿਨ ਹੀ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਮਾਸਲ ਬਲੀ ਕੋਲ ਦਿਖਰਾਏ, ਭਾਵ ਕੇ ਮਾਸ ਵਾਲਾ ਮੋਟਾ ਮਰਿਆ ਹੋਇਆ ਸੂਰ ਦੇਖਿਆ।
ਨਿਕਸ ਬਦਨ ਤੇ ਅਗਨ ਸਰੀਖਾ, ਗੁਰ ਇਕ ਪਾਨੇ ਕੋ ਗੁਰ ਦਿਖਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਪਾਨੇ ਨੇ ਇੱਕ ਬਹੁਤ ਹੀ ਅਜੀਬ ਕਿਸਮ ਦਾ ਕੌਤਕ ਦੇਖਿਆ ਕਿ ਮਰੇ ਹੋਏ ਉਸ ਸੂਰ ਦੇ ਮੂੰਹ ਦੇ ਵਿੱਚੋਂ ਇੱਕ ਅਗਨੀ ਦਾ ਸਰੂਪ ਨਿਕਲਿਆ, ਇੱਕ ਵਜੂਦ ਨਿਕਲਿਆ ਸੂਰ ਦੇ ਮੂੰਹ ਦੇ ਵਿੱਚੋਂ। ਗੋਰਿਆਰ ਇੱਕ ਭਾਨੇ ਕੋ ਦੇਖਾ, ਪਰ ਉਹ ਜਿਹੜਾ ਅਗਨੀ ਦਾ ਸਰੂਪ ਸੂਰ ਦੇ ਮੂੰਹ ਦੇ ਵਿਚੋਂ ਨਿਕਲਿਆ ਹੈ, ਉਹ ਸਿਰਫ ਸਤਿਗੁਰਾਂ ਨੂੰ ਨਜ਼ਰੀ ਆਇਆ ਜਾਂ ਫਿਰ ਭਾਨੇ ਨੇ ਉਸ ਨੂੰ ਦੇਖਿਆ।
ਸ੍ਰੀ ਹਰ ਗੋਬਿੰਦ ਕੇ ਪਦ ਬੰਦੇ, ਚਲਿਓ ਚਹਿਤ ਚਿਤ ਅਦਕ ਆਨੰਦੇ।
ਉਹ ਜਿਹੜਾ ਸਰੂਪ ਨਿਕਲਿਆ ਹੈ, ਜਿਹੜਾ ਕਿ ਮਨੁੱਖੀ ਸਰੂਪ ਹੈ ਪਰ ਅਗਨੀ ਦੇ ਵਰਗਾ ਹੈ, ਜਿਹੜਾ ਸਤਿਗੁਰਾਂ ਨੂੰ ਦਿਸਦਾ ਹੈ ਜਾਂ ਭਾਨੇ ਨੂੰ ਦਿਸਦਾ ਹੈ, ਉਸ ਸਰੂਪ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਤੇ ਫਿਰ ਉਹ ਆਨੰਦ ਦੇ ਨਾਲ ਜਾਣਾ ਚਾਹੁੰਦਾ।
ਬੂਝਿਓ ਪਾਨੇ ਸਾਹਿਬ ਤਵੈ, ਅਹ ਕੌਣ ਮੋਹ ਕੋ ਕਹੋ ਸਬੈ।
ਜਦੋਂ ਨਮਸਕਾਰ ਕਰਕੇ ਉਹ ਵਜੂਦ ਜਾਣ ਲੱਗਾ ਤੇ ਭਾਨੇ ਨੇ ਸਵਾਲ ਕੀਤਾ, ਅਹ ਕੌਣ ਮੋਹ ਕੋ ਕਹੋ ਸਬੈ, ਕਹਿੰਦਾ ਤੂੰ ਕੌਣ ਹੈ, ਮੈਨੂੰ ਸਾਰਾ ਬਿਰਤਾਂਤ ਸੁਣਾ।
ਸੁਣ ਤਿੰਨ ਆਪਣ ਪ੍ਰਸੰਗ ਸੁਣਾਇਓ, ਜਿਸ ਤੇ ਕੋਲ ਜਨਮ ਕੋ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਾਨੇ ਦੀ ਗੱਲ ਨੂੰ ਸੁਣ ਕੇ ਫਿਰ ਉਸ ਵਜੂਦ ਨੇ ਆਪਣਾ ਪ੍ਰਸੰਗ ਸੁਣਾਉਣਾ ਸ਼ੁਰੂ ਕੀਤਾ ਕਿ ਕਿਸ ਤਰੀਕੇ ਦੇ ਨਾਲ ਮੈਨੂੰ ਇਹ ਸੂਰ ਦੀ ਦੇਹ ਪ੍ਰਾਪਤ ਹੋਈ।
ਸ੍ਰੀ ਅਰਜਨ ਕੋ ਮੈਂ ਸਿੱਖ ਪਾਰੀ, ਮਾਤ ਗੰਗ ਜਬ ਬੀੜ ਪਧਾਰੀ।
ਉਸ ਨੇ ਦੱਸਿਆ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮੈਂ ਪ੍ਰਿਯ ਸੇਵਕ ਸਾਂ। ਕਹਿੰਦਾ ਮਾਤ ਗੰਗ ਜਬ ਬੀੜ ਪਧਾਰੀ, ਜਦੋਂ ਪੁੱਤਰ ਦਾ ਵਰਦਾਨ ਮੰਗਣ ਦੇ ਵਾਸਤੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਕੋਲ ਬੀੜ ਦੇ ਵਿੱਚ ਗਏ। ਕਹਿੰਦਾ
ਗਇਓ ਬਤਾਵਤ ਆਗੇ ਤਹਾਂ, ਬ੍ਰਿਜ ਸਾਹਿਬ ਜੀ ਬੈਠੇ ਜਹਾਂ।
ਕਹਿੰਦਾ ਕਿ ਮੈਂ ਗੰਗਾ ਜੀ ਦੇ ਨਾਲ ਉਸ ਵੇਲੇ ਗਿਆ ਸਾਂ, ਮੈਂ ਹੀ ਰਸਤੇ ਨੂੰ ਦੱਸਦਾ ਗਿਆ ਸਾਂ, ਜਿੱਥੇ ਬਾਬਾ ਬੁੱਢਾ ਜੀ ਬੈਠੇ ਸੀ ਉੱਥੇ ਮੈਂ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਗਿਆ।
ਪਿਖ ਸਯੰਦਨ ਕੋ ਗਿਰਾ ਉਚਾਰੀ, ਗੁਰ ਘਰ ਨੇ ਪਾਜੜ ਕਿਮ ਧਾਰੀ।
ਤੇਜ ਦੀ ਘਟਨਾ ਹੈ ਤੇ ਆਮ ਮਸ਼ਹੂਰ ਹੈ ਕਿ ਜਦੋਂ ਇਸ ਤਰ੍ਹਾਂ ਘੋੜਿਆਂ ਦੀ ਆਵਾਜ਼ ਸੁਣੀ, ਦੌੜਦੇ ਹੋਏ ਰੱਥ ਪਹੁੰਚੇ ਤੇ ਬਾਬਾ ਬੁੱਢਾ ਜੀ ਨੇ ਸਹਿਜ ਸੁਭਾਈ ਇਹ ਬਚਨ ਕਰ ਦਿੱਤਾ ਸੀ ਕਿ ਗੁਰੂ ਕਿਆਂ ਨੂੰ ਕਿਧਰੋਂ ਦੀਆਂ ਭਾਜਣਾ ਪੈ ਗਈਆਂ ਨੇ, ਇਹ ਬਚਨ ਤੇ ਆਮ ਮਸ਼ਹੂਰ ਹੈ। ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਦਾ ਜਦੋਂ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਤੇ ਮੈਨੂੰ ਇਸ ਬਚਨ ਦਾ ਪਤਾ ਲੱਗਾ।
ਸੁਣ ਮੈਂ ਕੋਪ ਕੀਨ ਲੱਖ ਬੈਠਾ, ਜਾਣ ਅਯੋਗ ਨਾਕ ਮੈਂ ਅੰਠਾ।
ਕਹਿੰਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਸੁਣ ਕੇ ਮੇਰੇ ਮਨ ਦੇ ਵਿੱਚ ਕ੍ਰੋਧ ਪੈਦਾ ਹੋਇਆ,
ਜਾਣ ਅਯੋਗ ਨਾਕ ਮੈਂ ਅੰਠਾ।
ਇਹ ਗੱਲ ਜੋ ਬਾਬਾ ਜੀ ਨੇ ਕੀਤੀ ਹੈ ਬੜੀ ਅਯੋਗ ਹੈ, ਇਸ ਤਰ੍ਹਾਂ ਦਾ ਬਚਨ ਕਹਿਣਾ ਨਹੀਂ ਸੀ ਚਾਹੀਦਾ। ਇਹ ਸੋਚ ਕੇ ਮੈਂ ਆਪਣਾ ਨੱਕ ਚਾੜਿਆ।
ਰਾਹਕ ਤੂੰ ਗਵਾਰ ਹੀ ਰਹਿਓ, ਗੁਰ ਕਰਨੀ ਕੋ ਸਮਝਣਾ ਕਰਿਓ।
ਕਹਿੰਦਾ ਮੈਂ ਉਸ ਵੇਲੇ ਗੁੱਸੇ ਦੇ ਨਾਲ ਬਾਬਾ ਬੁੱਢਾ ਜੀ ਨੂੰ ਕਹਿ ਦਿੱਤਾ ਕਿ ਹੇ ਰਾਹਕ, ਹੇ ਜੱਟਾ, ਤੂੰ ਗਵਾਰ ਦਾ ਗਵਾਰ ਹੀ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲਾਂ ਦਾ ਸਤਿਕਾਰ ਨਹੀਂ ਕੀਤਾ, ਸਗੋਂ ਤੂੰ ਉਲਟਾ ਇੱਕ ਸਰਾਬ ਦੀ ਤਰ੍ਹਾਂ ਵਚਨ ਕੀਤਾ।
ਨਹੀਂ ਸੁਭਾਵ ਜਾਤ ਕੋ ਜਾਵੇ, ਉਚਿਤ ਨਾ ਜਾਣੈ ਤਉ ਅਲਾਵੇ।
ਕਹਿੰਦਾ ਮੈਂ ਆਖਿਆ ਕਿ ਜਾਤੀ ਦਾ ਸੁਭਾਵ ਨਹੀਂ ਜਾਂਦਾ, ਤੂੰ ਗਵਾਰ ਜੱਟ ਸੀ ਤੇ ਜੱਟਾਂ ਵਾਲੀ ਕਰਕੇ ਵਿਖਾ ਦਿੱਤੀ, ਉਚਿਤ ਨਾ ਜਾਣੈ। ਭਾਵ ਕੇ ਚੰਗੀ ਗੱਲ ਨੂੰ ਜਾਣਦੇ ਨੇ ਤੇ ਜੋ ਮੂੰਹ ਦੇ ਵਿੱਚ ਆਉਂਦਾ ਉਹ ਕਹਿ ਦਿੰਦੇ ਨੇ, ਜੱਟਾਂ ਦਾ ਸੁਭਾਅ ਹੀ ਐਸਾ।
ਪਿਖ ਮਮ ਕੋਪ ਸਰਾਪ ਤਵ ਦੀਨਾ, ਧਰੋ ਨੀਚ ਸ਼ੂਕਰ ਤਨ ਪੀਨਾ।
ਤੇ ਕਹਿੰਦਾ ਜਦੋਂ ਮੈਂ ਗੁੱਸੇ ਦੇ ਨਾਲ ਆਖਿਆ ਤੇ ਬਾਬਾ ਬੁੱਢਾ ਜੀ ਵੀ ਫਿਰ ਗੁੱਸੇ ਦੇ ਵਿੱਚ ਆਏ, ਤੇਜ਼ੀ ਦੇ ਵਿੱਚ ਹੋ ਕੇ ਉਹਨਾਂ ਨੇ ਝਟਪਟ ਦੂਸਰਾ ਸਰਾਪ ਮੈਨੂੰ ਦੇ ਦਿੱਤਾ। ਕਹਿੰਦੇ ਨੇ ਧਰੋ ਨੀਚ ਸ਼ੂਕਰ ਤਨ ਪੀਨਾ, ਹੇ ਨੀਚਾ, ਤੂੰ ਸੂਰ ਦੇ ਤਨ ਨੂੰ ਪ੍ਰਾਪਤ ਕਰੇਗਾ, ਭਾਵ ਕੇ ਸੂਰ ਬਣੇਗਾ। ਇਸ ਤਰ੍ਹਾਂ ਕਹਿੰਦਾ ਕਿ ਮੈਨੂੰ ਸਰਾਹ ਮਿਲ ਗਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਸਾਖੀ ਨੂੰ ਪੂਰਾ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय, याही कुल ते प्रगट होय ताही कुल को नाम, पुन द्वादश गुरिंड को मेरी है प्रणाम।